ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਲਖਤੇ ਜ਼ਿਗਰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਨਾਮ ਤੇ ਅਸਥਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਸ ਅਸਥਾਨ ਦਾ ਰੋਜ਼ਾਨਾ ਜੋ ਨੇਮ ਹੈ ਉਸ ਅਨੁਸਾਰ ਸਤਿਗੁਰੂ ਦੀ ਅੰਮ੍ਰਿਤ ਗੁਰਬਾਣੀ ਦਾ ਰਸ ਭਿੰਨਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਜੋ ਸਤਿਗੁਰੂ ਦੇ ਘਰ ਦੀ ਮਰਿਆਦਾ ਹੈ ਕਿ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਸਿਮਰਨ ਔਰ ਆਸਾ ਕੀ ਵਾਰ ਦਾ ਕੀਰਤਨ, ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਕੀ ਬਾਣੀ ਦੀ ਵਿਚਾਰ, ਸਤਿਗੁਰੂ ਦੇ ਸ਼ਬਦ ਦੀ ਵਿਆਖਿਆ ਸੰਗਤ ਵਿੱਚ ਕੀਤੀ ਜਾਂਦੀ ਹੈ। ਉਸ ਨੇਮ ਦੇ ਅਧੀਨ ਅੱਜ ਜੋ ਅੰਮ੍ਰਿਤ ਵੇਲੇ ਇਸ ਅਸਥਾਨ 'ਤੇ ਹੁਕਮਨਾਮਾ ਆਇਆ ਹੈ, ਰਾਗ ਤਨਾਸ਼ਰੀ ਹੈ ਔਰ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਓ ਉਸ ਸ਼ਬਦ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪ ਨਾਲ ਕਰ ਸਕਾਂ। ਭਾਵਾਂ ਕਿ ਉਹ ਸ਼ਬਦ ਪੜ੍ਹਨ ਵਿੱਚ ਆਮ ਤੌਰ 'ਤੇ ਜਿਸ ਨੇ ਬਾਣੀ ਨਹੀਂ ਕਦੀ ਵਿਚਾਰੀ ਉਹਨੂੰ ਸਮਝ ਨਹੀਂ ਪੈਂਦਾ, ਅਤੇ ਦਾਸ ਦੀ ਵੀ ਇੱਛਾ ਸੀ ਕਿ ਇਸੇ ਸ਼ਬਦ ਨੂੰ ਆਧਾਰ ਬਣਾ ਕੇ ਵਿਚਾਰ ਕਰੀਏ। ਇਸ ਸ਼ਬਦ ਵਿੱਚ ਬਹੁਤ ਵੱਡਾ ਸਿਧਾਂਤ ਪਿਆ ਹੈ, ਸੰਸਾਰ ਦੀ ਰਚਨਾ ਕਿਵੇਂ ਹੋਈ, ਉਹ ਪਰਮਾਤਮਾ ਕਿਵੇਂ ਸਾਰਿਆਂ ਜੀਵਾਂ ਵਿੱਚ ਆਪ ਵਰਤ ਰਿਹਾ ਹੈ, ਅਤੇ ਤੀਸਰੀ ਗੱਲ, ਜਿਹੜਾ ਪਰਮਾਤਮਾ ਨਾਲ ਸੰਬੰਧ ਬਣਾਉਂਦਾ ਹੈ। ਸੱਚ ਇਹ ਵੇ ਕਿ ਪਰਮਾਤਮਾ ਦੀ ਯਾਦ ਇੱਕ ਤਰਫੀ ਨਹੀਂ ਕਿ ਇੱਕ ਆਵਾਜ਼ਾਂ ਮਾਰ ਰਿਹਾ ਅਤੇ ਦੂਸਰਾ ਉਹਦਾ ਉੱਤਰ ਹੀ ਨਹੀਂ ਦੇ ਰਿਹਾ। ਇਹ ਸ਼ਬਦ ਕਹਿ ਰਿਹਾ ਹੈ, ਭਗਤ ਭਾਵਨਾ ਨਾਲ ਆਵਾਜ਼ ਮਾਰੇ ਅਤੇ ਪਰਮਾਤਮਾ ਉਹਦੀ ਆਵਾਜ਼ ਦਾ ਅੱਗੋਂ ਉੱਤਰ ਵੀ ਦਿੰਦੇ ਨੇ। ਆਓ ਸਾਧ ਸੰਗਤ, ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਦਾ ਆਪਾਂ ਯਤਨ ਕਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਹੀ ਵਿਚਾਰ ਕਰਾ ਲੈਣ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ, ਔਰ ਉਚਾਰਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਬੇਨਤੀ ਤਾਂ ਆਹ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਹੀ ਸਾਡੇ ਵਾਸਤੇ ਹੁਕਮ ਰੂਪ ਹੈ। ਸਾਨੂੰ ਸਮਝ ਪਏ ਨਾ ਪਏ, ਪਰ ਅਸੀਂ ਸੱਤ ਬਚਨ ਕਰਕੇ ਗੁਰੂ ਦੇ ਹੁਕਮ ਨੂੰ ਮੰਨਣਾ ਹੀ ਮੰਨਣਾ ਹੈ। ਦੂਸਰੀ ਬੇਨਤੀ ਕਿ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਸੇ ਇਸ਼ਟ ਨੇ ਕਿ ਜਿਨ੍ਹਾਂ ਨੂੰ ਰੋਜ਼ਾਨਾ ਬਾ ਅਦਬ ਪ੍ਰਤੱਖ ਸਤਿਗੁਰੂ ਜਾਣ ਕੇ ਪ੍ਰਕਾਸ਼ ਕੀਤਾ ਜਾਂਦਾ, ਅਤੇ ਜੋ ਸ਼ਬਦ ਗੁਰੂ ਕੇ ਗ੍ਰੰਥੀ ਸਾਹਿਬ ਆਪਣੀ ਰਸਨਾ ਤੋਂ ਪੜ੍ਹਦੇ ਨੇ, ਸਾਰੀ ਸੰਗਤ ਗੁਰਦੁਆਰੇ ਵਿੱਚ ਉਸ ਸ਼ਬਦ ਨੂੰ ਗੁਰੂ ਦਾ ਹੁਕਮਨਾਮਾ ਜਾਣਦੀ ਹੈ। ਸ਼ਾਇਦ ਸੰਸਾਰ ਵਿੱਚ ਹੋਰ ਕੋਈ ਗ੍ਰੰਥ ਐਸਾ ਨਹੀਂ। ਅਸਲ 'ਚ ਅੱਜ ਅਸੀਂ ਇਹ ਸ਼ਬਦ ਹੁਕਮਨਾਮਾ ਕਹਿੰਦੇ ਹਾਂ। ਜਿਸ ਵਕਤ ਇਸ ਸ਼ਬਦ ਨੂੰ ਪੜ੍ਹਨ ਦਾ ਆਰੰਭਤਾ ਹੋਈ, ਉਸ ਵਕਤ ਦਾਤਾਰ ਨੇ ਸ਼ਬਦ ਹੁਕਮਨਾਮਾ ਨਹੀਂ ਸੀ ਵਰਤਿਆ, ਉਸ ਵਕਤ ਸਤਿਗੁਰੂ ਨੇ ਸ਼ਬਦ ਆਵਾਜ਼ ਵਰਤਿਆ ਸੀ, ਆਵਾਜ਼ਾਂ। ਅੱਜ ਵੀ ਤੁਸੀਂ ਪੁਰਾਣੇ ਪਿੰਡਾਂ ਦੇ ਵਿੱਚ ਚਲੇ ਜਾਓ, ਪੁਰਾਣੇ ਤੋਂ ਮਤਲਬ ਜਿੱਥੇ ਸਾਡਾ ਕਲਚਰ ਸੀਨਾ ਬਸੀਨਾ ਇੱਕੋ ਚੱਲਿਆ ਆ ਰਿਹਾ, ਉਹ ਅੱਜ ਵੀ ਸਵੇਰੇ ਕਹਿੰਦੇ ਨੇ ਜਦੋਂ ਬਾਬਾ ਜੀ ਨੇ ਅੰਮ੍ਰਿਤ ਵੇਲੇ ਆਵਾਜ਼ਾਂ ਦਿੱਤਾ। ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ, ਸੱਚ ਇਹ ਵੀ ਉਹ ਪੰਜਵੇਂ ਜਾਮੇ ਵਿੱਚ ਆਪ ਸਾਨੂੰ ਸਮਝਾ ਕੇ ਗਏ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜੋ ਹੈ ਉਹਨੂੰ ਕਿਵੇਂ ਆਪਾਂ ਪਿਆਰ ਦੇ ਨਾਲ ਸੁਣਨਾ ਹੈ। ਜਿਸ ਦਿਨ ਪਹਿਲਾ ਪ੍ਰਕਾਸ਼ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਕਰਾਇਆ ਅਤੇ ਸਤਿਗੁਰੂ ਨੇ ਆਪਣੀ ਰਸਨਾ ਤੋਂ ਇਹ ਬੋਲ ਇਹ ਸ਼ਬਦ ਕਹੇ, ਭਾਵੇਂ ਉਹ ਤਵਾਰੀਖੀ ਸ਼ਬਦ ਨੇ, ਸਿਰਫ ਮੈਂ ਇੱਕ ਦੋ ਪ੍ਰਮਾਣ ਦੇਣੇ ਨੇ ਕਿ ਹੁਕਮਨਾਮਾ ਇਹਦੀ ਕਿੰਨੀ ਕੁ ਵੱਡੀ ਮਹਾਨਤਾ ਹੈ। ਸਤਿਗੁਰੂ ਦੇ ਉਹ ਸ਼ਬਦ ਕਵੀ ਸੰਤੋਖ ਸਿੰਘ ਨੇ ਲਿਖੇ ਨੇ ਕਿ ਅੰਮ੍ਰਿਤ ਵੇਲੇ ਦਾਤਾਰ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸ਼ਬਦ ਕਹੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਜਿਸ ਨੂੰ ਸ਼ਬਦ ਅਸੀਂ ਅੱਜ ਪ੍ਰਕਾਸ਼ ਕਰਨਾ ਵਰਤਨੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼ ਹੁਕਮਨਾਮਾ, ਲਿਓ ਆਵਾਜ਼ ਸੁਣੈ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੁਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ। ਇੱਕ ਹੋਰ ਬੇਨਤੀ, ਜੇ ਨਗਰ ਕੀਰਤਨ ਦੀ ਰੀਤ ਵੀ ਦੇਖੋ ਤੇ ਧੰਨ ਗੁਰੂ ਅਰਜੁਨ ਦੇਵ ਨੇ ਅੰਮ੍ਰਿਤ ਵੇਲੇ ਹੀ ਰਾਮਸਰ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਲੈ ਕੇ ਗਏ, ਆਵਾਜ਼ ਦਿੱਤੀ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੁਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇੱਕ ਬੇਨਤੀ ਕਰਾਂਗਾ, ਆਪਾਂ ਕਹਾਂਗੇ ਤਾਂ ਸਾਨੂੰ ਸਭ ਨੂੰ ਪਤਾ ਹੈ, ਇੱਕ ਗੱਲ ਨੁਕਤਾ ਤੋਂ ਸਮਝਣ ਵਾਲਾ ਕਿ ਜਿਸ ਵਕਤ ਗੁਰੂ ਅਰਜਨ ਦੇ ਬਾਣੀ ਉਚਾਰਨ ਕਰ ਰਹੇ ਨੇ ਅਤੇ ਮਹੱਲਾ ਪੰਜਵਾਂ ਦਾ ਅਰਥ ਹੈ ਗੁਰੂ ਅਰਜਨ ਦੇਵ ਦੇ ਬੋਲ, ਉਹਨਾਂ ਦਾ ਸ਼ਬਦ ਉਹਨਾਂ ਨੇ ਉਚਾਰਨ ਕੀਤਾ, ਪਰ ਜਿਸ ਵਕਤ ਉਹ ਸ਼ਬਦ ਵਾਕ ਰੂਪ ਵਿੱਚ, ਆਵਾਜ਼ ਰੂਪ ਵਿੱਚ, ਹੁਕਮਨਾਮੇ ਰੂਪ ਵਿੱਚ ਆਇਆ, ਉਦੋਂ ਗੁਰੂ ਅਰਜਨ ਸਾਹਿਬ ਨੇ ਬੋਲ ਕੇ ਨਹੀਂ ਕਿਹਾ ਕਿ ਇਹ ਤਾਂ ਮੇਰੇ ਹੀ ਸ਼ਬਦ ਆ ਗਿਆ, ਮੈਂ ਹੀ ਉਚਾਰਨ ਕੀਤਾ। ਕਹਿਣ ਲੱਗੇ ਉਚਾਰਨ ਸਾਡੀ ਦੇਹ ਨੇ ਕੀਤਾ, ਰੱਬੀ ਹੁਕਮ ਹੈ, ਜਿਵੇਂ ਸਿੱਖ ਇਹਨੂੰ ਸੁਣ ਕੇ ਮੈਂ ਵੀ ਸੰਗਤ ਵਿੱਚ ਬੈਠ ਕੇ ਉਸ ਤਰ੍ਹਾਂ ਹੀ ਸੁਣਾ, ਨਾਲ ਬੋਲੇ ਨਹੀਂ, ਨਾਲ ਬੋਲੇ ਨਹੀਂ, ਸਿਰਫ ਉਹਨਾਂ ਨੇ ਸੁਣਿਆ ਹੈ। ਇਹਦਾ ਮਤਲਬ ਕਿ ਗੁਰਦੁਆਰੇ ਵਿੱਚ, ਘਰ, ਕਿਸੇ ਵੀ ਪ੍ਰੋਗਰਾਮ ਵਿੱਚ ਹੁਕਮਨਾਮਾ ਹੋਵੇ, ਜਿੰਨੀ ਮਰਜ਼ੀ ਬਾਣੀ ਕੰਠ ਹੋਵੇ, ਹੁਕਮ ਨੂੰ ਕਦੀ ਨਾਲ ਬੋਲਣਾ ਨਹੀਂ, ਹੁਕਮ ਕੇਵਲ ਸੁਣਨਾ ਹੀ ਹੈ। ਪਹਿਲੀ ਗੱਲ ਸਤਿਗੁਰੂ ਨੇ ਇਹ ਸਮਝਾਈ, ਅਕਸਰ ਮੰਗਲ ਨਾਲ ਬੋਲਿਆ ਜਾ ਸਕਦਾ ਪਰ ਹੁਕਮ ਨਾਲ ਨਹੀਂ ਬੋਲਣਾ। ਮੰਗਲ ਤਾਂ ਦਰਬਾਰ ਸਾਹਿਬ ਵੀ ਅਸੀਂ ਬੋਲਦੇ ਕਿ ਸੋ ਕਹੋ ਟਲ ਗੁਰ ਸੇਵੀਏ, ਜਦੋਂ ਪੜ੍ਹਿਆ ਜਾਂਦਾ, ਪਰ ਹੁਕਮਨਾਮੇ ਨਾਲ ਕੋਈ ਨਹੀਂ ਬੋਲਦਾ। ਜੇ ਕੋਈ ਬੋਲਦਾ ਉਹਨੂੰ ਸਮਝਣਾ ਚਾਹੀਦਾ ਹੈ ਕਿ ਹੁਕਮ ਭਾਵੇਂ ਜਿੰਨਾ ਮਰਜ਼ੀ ਕਾਨੂੰਨ ਦਾ ਜਾਣਕਾਰ ਕੋਈ ਹੋਵੇ, ਜਦੋਂ ਜੱਜ ਬੋਲੇਗਾ ਉਦੋਂ ਵਕੀਲ ਉਹਨੂੰ ਸੁਣੇਗਾ, ਉਹ ਨਾਲ ਬੋਲੇਗਾ ਨਹੀਂ। ਪਹਿਲੀ ਗੱਲ ਕਿ ਗੁਰੂ ਦਾ ਹੁਕਮ ਸੁਣੀਏ। ਮਹਾਰਾਜ ਜੀ ਨੇ ਉਦਨ ਸ਼ਬਦ ਕਿਹਾ ਕਿ ਲਿਹੋ ਆਵਾਜ਼ ਸੁਣੈ ਸਭ ਪੰਥ। ਦੂਸਰੀ ਮੈਂ ਇੱਕ ਉਦਾਹਰਨ ਹੋਰ ਸਿਰਫ ਦੇਣੀ ਚਾਹੁੰਦ, ਇੱਕ ਵਕਤ ਐਸਾ ਆਇਆ ਸਨ 1761-62 ਦੇ ਨੇੜੇ ਕਿ ਜਿਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸਿੱਖ ਪੰਥ 'ਤੇ ਆਗੂ, ਅਤੇ ਉਹ ਆਗੂ ਅੱਜ ਦੀ ਤਰ੍ਹਾਂ ਨਹੀਂ ਜਿਹੜੇ ਸੱਚਮੁੱਚ ਗੁਰੂ ਨੂੰ ਸਮਰਪਿਤ ਸਨ, ਸਰਦਾਰ ਜੱਸਾ ਸਿੰਘਾਲੋ ਵਾਲੀਆ, ਜਿਹੜੇ ਦਿੱਲੀ ਕਾਫੀ ਸਮਾਂ ਰਹੇ ਮਾਤਾ ਸੁੰਦਰੀ ਜੀ ਦੇ ਕੋਲ, ਅਤੇ ਸਨਮਾਨਯੋਗ ਮਾਤਾ ਜੀ ਨੇ ਆਪ ਉਹਨਾਂ ਨੂੰ ਕੀਰਤਨ ਸੁਣਾਇਆ। ਏਡਾ ਵੱਡਾ ਜਰਨੈਲ, ਉਹਨਾਂ ਬਾਰੇ ਕਿਹਾ ਜਾਂਦਾ ਇੱਕ ਸ਼ਬਦ ਉਹਨਾਂ ਨੇ 19 ਰਾਗਾਂ ਦੇ ਵਿੱਚ ਗਾਇਨ ਕੀਤਾ ਸੀ, ਸ਼ਬਦ ਇੱਕੋ ਹੀ, 19 ਰਾਗਾਂ ਦਾ ਗੁਲਦਸਤਾ ਬਣਾ ਦਿੱਤਾ ਉਹਨਾਂ ਨੇ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਇੱਕ ਫਰਿਆਦੀ ਆਇਆ ਸੀ, ਉਹਨੇ ਬ੍ਰਾਹਮਣ ਵੀਰ ਨੇ ਆ ਕੇ ਬੇਨਤੀ ਕੀਤੀ ਸੀ ਕਿ ਕਸੂਰ ਦਾ ਹਾਕਮ ਇੰਨਾ ਜ਼ਾਲਮ ਹੈ, ਕੋਈ ਬਹੁ ਬੇਟੀ ਦੀ ਇੱਜ਼ਤ ਉੱਥੇ ਮਹਿਫੂਜ਼ ਨਹੀਂ। ਅੱਜ ਮੇਰੇ ਘਰ ਨੂੰ ਉਹਨੇ ਖੱਤ ਪਾਇਆ, ਮੈਂ ਤੁਹਾਡੇ ਸਾਹਮਣੇ ਖਾਲਸਾ ਦਰਬਾਰ ਵਿੱਚ ਬੇਨਤੀ ਕਰਨ ਆਇਆ ਕਿ ਮੇਰੀ ਮਜ਼ਲੂਮ ਦੀ ਰੱਖਿਆ ਕੀਤੀ ਜਾਏ। ਉੱਥੇ ਇੱਕ ਸਵਾਲ ਉੱਠਿਆ ਕਿ ਇੱਕ ਪਾਸੇ ਕਸੂਰ ਦਾ ਹਾਕਮ, ਉਸ ਕੋਲ 12 ਕਿਲੇ ਨੇ ਅਤੇ ਦੂਜੇ ਪਾਸੇ ਗਿਣਤੀ ਦੇ ਥੋੜ੍ਹੇ ਜਿਹੇ ਸਿੱਖ, ਹੁਣ ਥੋੜ੍ਹੀ ਜਿਹੀ ਦੁਬਧਾ ਪੈਦਾ ਹੋਈ ਕਿ ਆਪਾਂ ਜਾਈਏ ਜਾਂ ਨਾ। ਉਸ ਵਕਤ ਜਿਹੜੀ ਸਿੱਖ ਪੰਥ ਨੇ ਅਰਦਾਸ ਕੀਤੀ, ਉਹ ਅਰਦਾਸ ਸਾਡਾ ਇੱਕ ਗ੍ਰੰਥ ਹੈ ਪ੍ਰਾਚੀਨ ਪੰਥ ਪ੍ਰਕਾਸ਼, ਜਿਹੜੇ ਇਤਿਹਾਸ ਦੇ ਜਾਣੂ ਉਹਨਾਂ ਨੂੰ ਪਤਾ ਹੈ, ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ, ਉਹਨਾਂ ਦੇ ਪੋਤੇ ਦਾ ਲਿਖਿਆ ਹੋਇਆ ਗ੍ਰੰਥ ਹੈ। ਉਹ ਕਹਿੰਦੇ ਨੇ ਜੋ ਸਾਡੇ ਪੂਰਵਜ਼ਾਂ ਨੇ, ਬਜ਼ੁਰਗਾਂ ਨੇ ਸਾਨੂੰ ਸੁਣਾਇਆ, ਉਹਦੇ 'ਚ ਦੁਬਿਧਾ ਪੈਦਾ ਹੋਈ ਕਿ ਆਪਾਂ ਮੁਕਾਬਲਾ ਕਰ ਸਕਦੇ ਹਾਂ। ਅਤੇ ਉਸ ਵਕਤ ਕਹਿੰਦੇ ਨੇ ਸਿੱਖ ਜਗਤ ਦੇ ਜੋ ਆਗੂ ਸਨ, ਉਹਨਾਂ ਕਿਹਾ ਆਪਾਂ ਦੁਬਿਧਾ ਦੀ ਨਿਵਿਰਤੀ ਲਈ ਗੁਰੂ ਗ੍ਰੰਥ ਸਾਹਿਬ ਤੋਂ ਕਿਉਂ ਨਹੀਂ ਪੁੱਛ ਲੈਂਦੇ, ਕਿਉਂਕਿ ਇਹ ਫੇਤ ਚਾਹੀਦਾ। ਉਹ ਸਤਿਗੁਰੂ ਦੇ ਦਰਬਾਰ ਵਿੱਚ ਗਏ ਜੀ, ਅਤੇ ਉਹਨਾਂ ਜਿਹੜੇ ਸ਼ਬਦ ਵਰਤੇ ਉਹ ਇਹ ਲਿਖਿਆ ਹੈ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹ, ਹੇ ਸਤਿਗੁਰੂ ਤੁਸੀਂ ਪ੍ਰਤੱਖ ਆਪ ਗੁਰੂ ਕੀ ਪ੍ਰਗਟ ਦੇਖੋ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹ, ਸਿੱਖ ਸੰਗਤ ਕੋ ਸੱਚ ਵਾਕ ਦੇ। ਉੱਥੇ ਸ਼ਬਦ ਆਵਾਜ਼ਾਂ ਨਹੀਂ, ਉੱਥੇ ਵਾਕ ਆਇਆ ਹੈ। ਕਿਵੇਂ ਸ਼ਬਦ ਤੇਂਦ ਹੁੰਦਾ ਗਿਆ, ਪਹਿਲਾਂ ਸ਼ਬਦ ਆਵਾਜ਼ਾਂ ਸੀ, ਫਿਰ ਸ਼ਬਦ ਮਿਸਲਾਂ ਵੇਲੇ ਇਹ ਵਾਕ ਬਣ ਗਿਆ, ਅਤੇ ਅੱਜ ਇਸ ਸ਼ਬਦ ਨੂੰ ਮੁੱਖ ਵਾਕ ਅਤੇ ਹੁਕਮਨਾਮਾ ਕਿਹਾ ਜਾਂਦਾ। ਉੱਥੇ ਸ਼ਬਦ ਨੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਅੱਗੇ ਕਹਿੰਦੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਚੱਕ ਪੱਤਰੇ ਕਦੀ ਇਹ ਵੀ ਸਮਾਂ ਆਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਇਸ ਤਰ੍ਹਾਂ ਲੈਂਦੇ ਸਨ ਕਿ ਅੰਗ ਚੁੱਕ ਕੇ, ਜਿਹਨੂੰ ਚੁੱਬਾਂ ਮਾਰ ਕੇ ਕਹਿੰਦੇ ਸਨ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ। ਬਸੰਤ ਵਾਰ ਕੋ ਆਇਓ ਲੇਖਾ, ਅਤੇ ਉਹ ਬਚਨ ਆਏ ਸਨ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਿਓ ਖੜੋਵਾ, ਰੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਰੋਵਾ। ਜਦੋਂ ਬਸੰਤ ਕੀ ਵਾਰ ਦੇ ਤਿੰਨੇ ਇਹ ਪਦੇ ਪੜ੍ਹੇ ਗਏ ਅਤੇ ਸੰਗਤ ਵਿੱਚ ਖੁਸ਼ੀ ਸੀ, ਤੁਰੇ ਫਤਿਹ ਕਰ ਲਈ ਕਸੂਰ, ਦੇਖੋ ਹੁਕਮਨਾਮੇ ਦਾ ਭਰੋਸਾ। ਅਤੇ ਕਿਸੇ ਨੇ ਰਸਤੇ 'ਚ ਪੁੱਛਿਆ ਸੀ, ਸਿੰਘੋ ਆਪਣੀ ਗਿਣਤੀ ਦੇਖੋ ਅਤੇ ਕਸੂਰ ਦੇ ਹਾਕਮ ਦੀ ਤਾਕਤ ਦੇਖੋ, ਤੁਸੀਂ ਕਿਹਦੇ ਸਹਾਰੇ ਚੱਲ ਪਏ। ਅਤੇ ਇੱਕ ਬਜ਼ੁਰਗ ਨੇ ਘੋੜੇ 'ਤੇ ਚੜ੍ਹਦਿਆਂ ਕਿਹਾ ਸੀ ਕਿ ਦਈ ਗੁਰੂ ਗ੍ਰੰਥ ਆਵਾਜ਼, ਸੋਈ ਕਰੋ ਗੋ ਹਮਰੇ ਕਾ, ਕਿ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ, ਕੰਮ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਰਨੇ ਨੇ, ਅਸੀਂ ਤਾਂ ਹੁਕਮ ਮੰਨ ਕੇ ਚੱਲੇ ਹਾਂ। ਪਿਆਰਿਓ, ਪਹਿਲਾਂ ਆਵਾਜ਼ਾਂ ਸੀ, ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਿੱਖ ਪੰਥ 'ਚ ਇਹ ਸ਼ਬਦ ਵਾਕ ਰੂਪ 'ਚ ਆਇਆ, ਫਿਰ ਮੁੱਖ ਵਾਕ ਵਿੱਚ ਆਇਆ, ਅਤੇ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਸ ਨੂੰ ਆਪਾਂ ਹੁਕਮਨਾਮਾ ਕਹਿੰਦੇ ਹਾਂ। ਜੋ ਅੱਜ ਹੁਕਮਨਾਮਾ ਰਹਿਤ ਮਰਿਆਦਾ ਅਨੁਸਾਰ ਲੈਣ ਦੀ ਤਰਤੀਬ ਹੈ, ਉਹ ਆਪ ਸਾਰੇ ਜਾਣੂ ਹੋ। ਹਾਲਾਂਕਿ ਮੈਂ ਅਰਜ਼ ਕਰਾਂ, ਸਾਰੀ ਬਾਣੀ ਹੀ ਹੁਕਮ ਰੂਪ ਹੈ, ਪਰ ਆਖਰ ਇੱਕ ਵਿਧੀ ਵਿਧਾਨ ਬਣਾਇਆ ਗਿਆ। ਇਸ ਸੰਬੰਧੀ ਗੁਰੂ ਸਾਹਿਬ ਦੇ ਵੇਲੇ ਨਹੀਂ ਐਸਾ, ਜਦੋਂ ਰਹਿਤ ਮਰਿਆਦਾ ਬਣਾਈ ਗਈ ਉਦੋਂ ਇਹ ਸ਼ਬਦ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਿਆਂ ਖੱਬੇ ਪਾਸਿਓਂ ਉੱਤੋਂ ਜੇ ਸ਼ਬਦ ਸ਼ੁਰੂ ਹੈ, ਪਹਿਲੀ ਲਾਈਨ ਤੋਂ ਪੰਕਤੀ ਤੋਂ ਸ਼ਬਦ ਸ਼ੁਰੂ ਹੋਏ ਉਹਨੂੰ ਪੜ੍ਹਿਆ ਜਾਏ, ਜੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਖੱਬੇ ਤੋਂ ਪਲਟਾ ਕੇ ਦੂਸਰੇ ਪਾਸੇ ਲਿਆਂਦਾ ਜਾਏ, ਪਿੱਛੋਂ ਜਿੱਥੋਂ ਸ਼ਬਦ ਸ਼ੁਰੂ ਹੋਇਆ ਉੱਥੋਂ ਸ਼ੁਰੂਆਤ ਕੀਤੀ ਜਾਏ। ਇੱਕ ਹੋਰ ਬੇਨਤੀ ਕਰਾਂ ਕਿ ਵਾਰ ਦੀ ਪੌੜੀ ਅਤੇ ਨਾਲ ਸਲੋਕ ਪੜ੍ਹਨੇ ਨੇ, ਅਸ਼ਟਪਦੀ ਪੂਰੀ ਪੜ੍ਹਨੀ, ਸ਼ੰਤ ਪੂਰਾ ਪੜ੍ਹਨਾ। ਸਿੰਘ ਸਾਹਿਬਾਨਾਂ ਨੇ ਇੱਕ ਫੈਸਲਾ ਕੀਤਾ, ਮੰਨ ਲਓ ਕਿ ਆਨੰਦ ਸਾਹਿਬ ਅਤੇ ਸਿੱਧ ਗੋਸ਼ਟ ਵਿੱਚੋਂ ਆ ਜਾਏ, ਫਿਰ ਕਿਵੇਂ ਕਰੀਏ, ਲੰਬੇਰੀ ਬਾਣੀ ਆ ਜਾਏ। ਉਹ ਆਪ ਜੀ ਦੀ ਜਾਣਕਾਰੀ ਲਈ ਫਿਰ ਉੱਥੇ ਕਿਹਾ ਗਿਆ, ਜੇ ਆਨੰਦ ਸਾਹਿਬ ਵਿੱਚ ਆਉਂਦਾ ਹੈ ਤਾਂ ਪੰਜ ਪੌੜੀਆਂ ਦਾ ਪਾਠ ਕੀਤਾ ਜਾਏ ਜਿੱਥੋਂ ਉਹ ਹੁਕਮ ਆ ਜਾਏ, ਉਹ ਪੰਜ ਪੰਜ ਪਦੇ ਪੜ੍ਹੇ ਜਾਣ ਜਾਂ ਪੌੜੀਆਂ ਪੜ੍ਹੀਆਂ ਜਾਣ। ਕਿਉਂਕਿ ਕਈ ਵਾਰੀ ਜਦੋਂ ਦਰਬਾਰ ਸਾਹਿਬ ਹੁਕਮ ਆਉਂਦਾ ਹੈ ਤਾਂ ਸਾਡੇ ਮਨ 'ਚ ਆਉਂਦਾ ਹੈ ਕਿ ਇਹ ਮੁਕੰਮਲ ਕਿਉਂ ਨਾ ਪੜ੍ਹਿਆ, ਕਿਵੇਂ ਹੁਕਮਨਾਮਾ ਹੋ ਗਿਆ। ਫਿਰ ਉਹਨਾਂ ਇਹ ਫੈਸਲਾ ਕੀਤਾ ਕਿ ਜੇ ਲੰਬੇਰੀ ਬਾਣੀ ਵਿੱਚੋਂ ਆਉਂਦਾ ਹੈ ਤਾਂ ਉਹਨੂੰ ਉਹਦੇ ਵਿੱਚੋਂ ਪੰਜ ਪੌੜੀਆਂ, ਪੰਜ ਪਦੇ ਜਾਂ ਅੰਕ ਜੋ ਪੰਜ ਨੇ ਉਹਨਾਂ ਨੂੰ ਪੜ੍ਹਿਆ ਜਾਏ। ਮੈਂ ਬੇਨਤੀ ਕਰਾਂਗਾ, ਅੱਜ ਇਸ ਅਸਥਾਨ 'ਤੇ ਜੋ ਹੁਕਮ ਆਇਆ ਇਹਦੇ ਉਚਾਰਨ ਕਰਤਾ ਨੇ ਭਗਤ ਨਾਮਦੇਵ ਜੀ। ਭਗਤ ਨਾਮਦੇਵ ਸਾਹਿਬ ਸਭ ਤੋਂ ਪਹਿਲਾਂ ਤਾਂ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਕਰ ਲੱਗੇ ਕਿ ਸੰਸਾਰ ਕਿਵੇਂ ਬਣਿਆ। ਉਸ ਤੋਂ ਬਾਅਦ ਉਹ ਕਹਿੰਦੇ ਨੇ ਇਹਨਾਂ ਜੀਵਾਂ ਵਿੱਚ ਉਹਨੇ ਬਣਾ ਕੇ ਕਿਵੇਂ ਆਪ ਖੇਡਾਂ ਖੇਡ ਰਹੇ। ਭਗਤ ਨਾਮਦੇਵ ਜੀ ਦਾ ਪਹਿਲਾ ਬਚਨ ਹੈ, ਪਹਿਲ ਪੁਰੀਏ ਪੁੰਡਰਕ ਵਨਾ। ਪਹਿਲ ਪੁਰੀਏ ਦਾ ਅਰਥ ਹੈ ਪਹਿਲੇ ਪਹਿਲ, ਪੁੰਡਰੀਕ ਇਹਦਾ ਅਰਥ ਆਪ ਸਮਝਦੇ ਹੋ ਕਮਲ ਦਾ ਫੁੱਲ, ਪਹਿਲਾ ਪਹਿਲ ਚਿੱਟਾ ਕਮਲ ਦਾ ਫੁੱਲ ਹੈ। ਤਾਂ ਚੇ, ਤਾਂ ਚੇ ਦਾ ਅਰਥ ਹੈ ਉਹਦੇ ਵਿੱਚੋਂ, ਇਹ ਮਰਾਠੀ ਹੈ, ਤਾਂ ਚੇ ਉਹਦੇ ਵਿੱਚੋਂ। ਹੰਸਾ ਸਗਲੇ ਜਨ, ਗੁਰਮੁਖ ਪਿਆਰੇ ਪ੍ਰੋਫੈਸਰ ਸਾਹਿਬ ਸਿੰਘੁਣਾ ਨੇ ਜੋ ਅਰਥ ਲਿਖੇ ਹੋਣਗੇ ਇੱਥੇ, ਉਹਨਾਂ ਇਹ ਹੀ ਅਰਥ ਕੀਤੇ ਨੇ ਕਿ ਪਹਿਲਾਂ ਪਹਿਲ ਕਮਲ ਦੇ ਫੁੱਲਾਂ ਦਾ, ਇੱਕ ਚਿੱਟੇ ਕੌਲ ਫੁੱਲਾਂ ਦਾ ਖੇਤ ਹੈ, ਅਤੇ ਸਾਰੇ ਜੀਵ ਜਿਹੜੇ ਨੇ ਉਸ ਕੌਲ ਦੇ ਫੁੱਲਾਂ ਦੇ ਖੇਤ ਦੇ ਹੰਸ ਨੇ। ਕਿਸੇ 'ਤੇ ਤਰਕ ਨਹੀਂ ਕਰਾਂਗਾ, ਮੈਂ ਇੱਕ ਬੇਨਤੀ ਕਰਾਂਗਾ, ਕਿਉਂਕਿ ਵਿਚਾਰ ਇਹ ਜਿੰਨਾ ਗਹਿਰੇ ਉਤਰਦੇ ਜਾਓਗੇ ਇਹ 'ਚੋਂ ਬਖਸ਼ਿਸ਼ ਹੋਵੇਗੀ। ਦਾਸ ਨੂੰ ਇੱਕ ਵਾਰੀ ਕਿਸੇ ਕਿਹਾ ਵੀ ਕਮਲ ਦਾ ਫੁੱਲ ਅਤੇ ਭਵਰੇ ਦਾ ਮੇਲ ਤਾਂ ਹੈ, ਪਰ ਕਮਲ ਦਾ ਫੁੱਲ ਅਤੇ ਹੰਸ ਇਹ ਗੱਲ ਕਿਵੇਂ ਬਣੇਗੀ। ਨਾਲ ਉਹਨਾਂ ਸ਼ਬਦ ਕਹਿ ਹੰਸ ਅਤੇ ਮਾਨ ਸਰੋਵਰ ਦਾ ਸੰਬੰਧ ਤਾਂ ਹੈ, ਪਰ ਸਾਰੀ ਗੁਰਬਾਣੀ 'ਚ ਕਿਤੇ ਕਮਲ ਅਤੇ ਹੰਸ ਦਾ ਇਕੱਠਾ ਜ਼ਿਕਰ ਨਹੀਂ ਕੀਤਾ ਗਿਆ। ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਸਰਵਰ ਹੰਸ ਧੁਰੇ ਹੀ ਮੇਲਾ, ਖਸਮ ਹੈ ਇਵੇਂ ਭਾਣਾ, ਸਤਿਗੁਰੂ ਨੇ ਬਾਣੀ 'ਚ ਕਿਹਾ। ਇਸੇ ਤਰ੍ਹਾਂ ਜਦੋਂ ਕਮਲ ਦਾ ਜ਼ਿਕਰ ਕੀਤਾ ਤਾਂ ਉਹਦੇ ਵਿੱਚ ਹਜ਼ੂਰ ਨੇ ਇਹ ਵੀ ਕਿਹਾ ਕਿ ਜਿਵੇਂ ਇੱਕ ਭਵਰਾ ਕਮਲ ਦੇ ਫੁੱਲ ਨੂੰ ਪਿਆਰ ਕਰਦਾ। ਕਹਿਣ ਲੱਗੇ ਸਾਨੂੰ ਇਹ ਸਮਝ ਨਹੀਂ ਪੈ ਰਹੀ ਕਿ ਕਮਲ ਦਾ ਫੁੱਲ ਉਹਦੇ ਖੇਤ ਅਤੇ ਉਹਦੇ ਵਿੱਚ ਸਾਰੇ ਜੀਵ ਹੰਸ। ਫਿਰ ਦੇਖੋ ਪੁਰਾਤਨਿਕ ਟੀਕਾ ਹੈ, ਫਰੀਦਕੋਟੀਆਂ ਵਾਲਾ, ਉਹਨੂੰ ਜਦੋਂ ਧਿਆਨ ਨਾਲ ਪੜ੍ਹਿਆ ਤਾਂ ਬੜੇ ਅਰਥ ਮੈਨੂੰ ਹੋਰ ਸਰ ਲੱਗੇ। ਅਸਲ 'ਚ ਜਿਹੜੀ ਹਿੰਦੂ ਫਿਲੋਸਫੀ ਹੈ, ਸਨਾਤਨ ਮਤ ਦੇ ਜਿਹੜਾ ਵਿਚਾਰ ਹੈ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ, ਦੋ ਤਰ੍ਹਾਂ ਦੇ ਮਤ ਨੇ। ਕਿਉਂਕਿ ਸ਼ਬਦ ਮੇਰਾ ਖਿਆਲ ਇੰਨੀ ਗਹਿਰਾਈ ਨਾਲ ਪੜ੍ਹੀਏ ਇਹਦੇ ਅਰਥਾਂ ਦਾ ਸਵਾਦ ਹੀ ਬੜਾ ਆਵੇਗਾ। ਉਹ ਕਿਹਾ ਜਾਂਦਾ ਹੈ ਕਿ ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਜੀ ਦੀ ਉਤਪਤੀ ਹੋਈ। ਇੱਕ ਮਤ ਮੰਨਿਆ ਜਾਂਦਾ ਸਨਾਤਨ ਧਰਮ 'ਚ ਕਿ ਕਮਲ ਦੇ ਫੁੱਲ 'ਚੋਂ ਬ੍ਰਹਮਾ ਜੀ ਪੈਦਾ ਹੋਏ ਅਤੇ ਬ੍ਰਹਮਾ ਨੇ ਸਾਰੇ ਦਿਸਦੇ ਹੋਏ ਸੰਸਾਰ ਦੀ ਰਚਨਾ ਕਰ ਦਿੱਤੀ, ਜਿਹਨੂੰ ਸਤਿਗੁਰੂ ਨੇ ਬਾਣੀ 'ਚ ਇਹ ਵੀ ਸ਼ਬਦ ਵਰਤਿਆ, ਇੱਕ ਸੰਸਾਰੀ ਇੱਕ ਭੰਡਾਰੀ। ਸੰਸਾਰੀ ਦਾ ਅਰਥ ਬ੍ਰਹਮਾ ਜੀ। ਇਹਦੇ ਅਰਥ ਇਉਂ ਕਰੀਏ ਕਿ ਪਹਿਲ ਪੁਰੀਏ ਪੁੰਡਰਕ ਵਨਾ, ਇਹ ਕਿਹਾ ਜਾਂਦਾ ਹੈ। ਅਤੇ ਅੱਗੇ ਭਗਤ ਨਾਮਦੇਵ ਜੀ ਦੱਸਣਗੇ ਸਾਡਾ ਮਤ ਕੀ ਹੈ, ਕਿਵੇਂ ਸ੍ਰਿਸ਼ਟੀ ਦੀ ਰਚਨਾ ਹੋਈ। ਪਹਿਲ ਪੁਰੀਏ ਪੁੰਡਰਕ ਵਨਾ, ਪਹਿਲਾਂ ਪਹਿਲ ਚਿੱਟਾ ਕੌਲ ਦਾ ਫੁੱਲ ਹੈ, ਤਾਂ ਚੇ ਦਾ ਅਰਥ ਕਰਾਂਗੇ ਉਸ ਵਿੱਚੋਂ ਹੰਸਾ, ਹੰਸਾ ਦਾ ਅਰਥ ਹੈ ਬ੍ਰਹਮਾ, ਅਤੇ ਉਸ ਤੋਂ ਅਗਲਾ ਸ਼ਬਦ ਹੈ ਸਗਲੇ ਜਨਾ, ਉਸ ਬ੍ਰਹਮਾ ਜੀ ਤੋਂ ਸਾਰੇ ਜੀਵਾਂ ਦੀ ਉਤਪਤੀ ਹੋਈ ਹੈ। ਇਹ ਮੰਨਿਆ ਜਾਂਦਾ ਪਹਿਲ ਪੁਰੀਏ ਪੁੰਡਰਕ ਵਨਾ, ਤਾਂ ਚੇ ਹੰਸਾ ਸਗਲੇ ਜਨਾ। ਅਗਲੇ ਬਚਨ ਨੇ ਕ੍ਰਿਸ਼ਨਾ ਤੇ ਜਾਨੋ। ਹੁਣ ਇੱਥੇ ਕ੍ਰਿਸ਼ਨਾ ਦਾ ਅਰਥ ਭਗਵਾਨ ਸ਼੍ਰੀ ਕ੍ਰਿਸ਼ਨ ਨਹੀਂ, ਇੱਥੇ ਕ੍ਰਿਸ਼ਨਾ ਦਾ ਅਰਥ ਕਾਲਕ, ਕਾਲਕ ਦਾ ਅਰਥ ਹੈ ਮਾਇਆ। ਕਹਿੰਦੇ ਨੇ ਉਸ ਪਰਮਾਤਮਾ ਨੇ ਖੇਡ ਰਚੀ ਕਿ ਦੇਖੋ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਣਾ। ਇਸ ਮਾਇਆ ਦੀ ਰਚੀ ਹੋਈ ਖੇਡ ਵਿੱਚ ਸਾਰਾ ਸੰਸਾਰ ਜਿਹੜਾ ਉਹ ਨੱਚਦਾ ਪਿਆ ਹੈ, ਅਤੇ ਇਹ ਆਪਾਂ ਸਾਰੇ ਦੇਖਣੇ ਪਏ ਹਾਂ। ਹਰ ਬੰਦਾ ਉਹਦੀ ਰਚੀ ਖੇਡ 'ਚ ਮਾਇਆ ਦੇ ਇਸ਼ਾਰੇ 'ਤੇ ਨੱਚ ਰਿਹਾ ਹੈ। ਪਹਿਲ ਪੁਰੀਏ ਪੁੰਡਰਕ ਵਨਾ, ਤਾਂ ਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਣਾ। ਅਤੇ ਅੱਗੇ ਫਿਰ ਭਗਤ ਜੀ ਆਪਣਾ ਮਤ ਰੱਖਦੇ ਨੇ। ਪਹਿਲ ਪੁਰਸ਼ਾ ਬਿਰਾ, ਪੁਰਸ਼ਾ ਬਿਰਾ ਦਾ ਅਰਥ ਹੈ ਪਰਮਾਤਮਾ। ਪਹਿਲੇ ਪਹਿਲ ਕੇਵਲ ਆਪ ਹੀ ਪਰਮਾਤਮਾ ਹੈ। ਅਥੋਨ, ਅਥੋਨ ਦਾ ਅਰਥ ਹੈ ਦੁਬਾਰਾ, ਉਸ ਤੋਂ ਬਾਅਦ ਫਿਰ ਕੀ ਹੋਇਆ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਣਾ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਦਮਰਾ ਦਾ ਅਰਥ ਮਾਇਆ। ਪਹਿਲਾਂ ਪਹਿਲ ਪਰਮਾਤਮਾ ਆਪ ਨੇ, ਫਿਰ ਪ੍ਰਭੂ ਨੇ ਮਾਇਆ ਰਚੀ, ਅਤੇ ਉਸ ਦੋਨਾਂ ਦੇ ਸਮੇਲ ਨਾਲ ਕੀ ਬਣਿਆ। ਕਹਿਣ ਲੱਗੇ ਆਹ ਜਿਹੜਾ ਤੁਸੀਂ ਬਾਗ ਸੰਸਾਰ ਦਾ ਦੇਖਦੇ ਹੋ ਉਹ ਸਿਰਜਣਹਾਰ ਅਤੇ ਮਾਇਆ ਦੇ ਸੁਮੇਲ ਨਾਲ ਬਣਿਆ ਹੈ। ਪਹਿਲਾਂ ਪਹਿਲ ਸਿਰ ਪ੍ਰਭੂ, ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ, ਇਹਨਾਂ ਦੋਨਾਂ ਦਾ ਮਿਲਾਪ ਅਤੇ ਬਣ ਗਿਆ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਇਹ ਸੋਹਣਾ ਬਾਗ ਬਣ ਗਿਆ। ਅਤੇ ਕਹਿਣ ਲੱਗੇ ਨੱਚਦੇ ਜੀਵ ਇਸ ਤਰ੍ਹਾਂ ਨੇ, ਪਿੰਦੀ ਮੈਂ ਸਾਗਰਾ, ਪਿੰਦੀ ਦਾ ਅਰਥ ਹੈ ਖੂਹ ਦੀ ਟਿੰਡ, ਅਤੇ ਸਾਗਰਾ ਦਾ ਅਰਥ ਹੈ ਪਾਣੀ। ਬਜ਼ੁਰਗਾਂ ਨੂੰ ਪਤਾ ਹੈ ਕਿ ਜਦੋਂ ਟਿੰਡਾਂ ਰਾਹੀਂ ਪਾਣੀ ਖੂਹ ਵਿੱਚੋਂ ਬਾਹਰ ਨਿਕਲਦਾ ਸੀ ਅਤੇ ਉਹ ਪਾਣੀ ਛਲਕਦਾ ਬੜਾ ਸੀ, ਉਹ ਟਿਕਾ 'ਚ ਨਹੀਂ ਸੀ। ਕਹਿਣ ਲੱਗੇ ਪ੍ਰਭੂ ਇਹ ਕੈਸੀ ਖੇਡ ਰਚ ਦਿੱਤੀ, ਪਹਿਲਾਂ ਪਹਿਲ ਤੂੰ, ਫਿਰ ਮਾਇਆ ਰਚੀ, ਦੋਨਾਂ ਦਾ ਸੁਮੇਲ ਕਰਾ ਦਿੱਤਾ। ਇਸ ਤਰ੍ਹਾਂ ਜੀਵ ਸੁਬਾਹ ਤੋਂ ਸ਼ਾਮ ਤੱਕ ਨੱਚਦੇ ਨੇ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚ ਰਿਹਾ ਹੈ। ਇੱਥੇ ਮੈਂ ਥੋੜ੍ਹਾ ਜਿਹਾ ਰੁਕ ਕੇ ਬੇਨਤੀ ਕਰਾਂਗਾ। ਦੇਖੋ ਸਾਇੰਸ ਵੀ ਇਸ ਗੱਲ 'ਤੇ ਜ਼ੋਰ ਲਾ ਰਹੀ ਹੈ ਕਿ ਇਹ ਕਿਵੇਂ ਸਭ ਕੁਝ ਬਚਿਆ ਬਣਿਆ। ਪਿੱਛੇ ਜੇ ਇੰਗਲੈਂਡ ਦੇ ਇੱਕ ਬਹੁਤ ਹੀ ਕਮਾਲ ਦੇ ਸਾਇੰਟਿਸਟ ਨੇ ਸਟੀਫਨ ਹਾਕਿੰਗ, ਉਹਨੇ ਕਿਤਾਬ ਲਿਖੀ ਸੀ ਇਹ ਬਰੀਫ ਹਿਸਟਰੀ ਆਫ ਟਾਈਮ, ਸਮੇਂ ਦਾ ਇਤਿਹਾਸ ਕੀ ਹੈ। ਉਹ ਪੂਰਾ ਜ਼ੋਰ ਪੈਲਾਉਂਦੇ ਨੇ ਕਿ ਵਕਤ ਕਦੋਂ ਸ਼ੁਰੂ ਹੋਇਆ, ਇਹ ਸਾਰਾ ਕੁਝ ਜੋ ਕੁਝ ਪਸਾਰਾ ਇਹ ਕਿਵੇਂ ਸ਼ੁਰੂ ਹੋਇਆ। ਅਤੇ ਦਾਸ ਬੇਨਤੀ ਕਰਦਾ ਸਾਇੰਸ ਆਪਣੇ ਬਾਹਰ ਦੇ ਮੈਟਰ ਨੂੰ ਖੋਜ ਕੇ ਯਤਨ ਕਰ ਰਹੀ ਹੈ ਕਿ ਪਿਛਾਂ ਕਿਵੇਂ ਸ਼ੁਰੂ ਹੋਇਆ। ਅਤੇ ਸੁਰਤ ਦਾ ਅਭਿਆਸੀ ਸੱਚ ਇਹ ਵੇ ਉਹ ਕਾਲ ਤੋਂ ਅੱਗੇ ਨਿਕਲ ਕੇ ਸਮਝ ਜਾਂਦਾ ਕਿ ਸਾਰੀ ਕਹਾਣੀ ਸ਼ੁਰੂ ਕਿਵੇਂ ਹੋਈ, ਇਹ ਸੰਸਾਰ ਕਿਵੇਂ ਬਣਿਆ। ਇੱਕ ਹੈ ਪੱਖ ਮੈਟਰ ਦੇ ਪੱਖੋਂ, ਪਦਾਰਥਕ ਤੌਰ 'ਤੇ ਕਿਵੇਂ ਬਣਿਆ, ਅਤੇ ਦੂਜਾ ਹੈ ਸਪਿਰਿਚੁਅਲਿਟੀ ਅਧਿਆਤਮਕ ਤੌਰ 'ਤੇ ਇਹ ਕਿਵੇਂ ਬਣਿਆ। ਜੇ ਪਦਾਰਥ ਪੱਖੋਂ ਦੇਖਾਂਗੇ ਤਾਂ ਬਾਣੀ ਨੇ ਬੜਾ ਸਪਸ਼ਟ ਕੀਤਾ, ਪਰ ਪਦਾਰਥ ਪੱਖ ਵਿੱਚੋਂ ਵੀ
ਗੁਰਬਾਣੀ ਨੇ ਸ਼ੁਰੂਆਤ ਪਰਮੇਸ਼ਰ ਤੋਂ ਹੀ ਕੀਤੀ। ਅਸੀਂ ਪੜ੍ਹਦੇ ਹਾਂ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਇਹਨੂੰ ਭਗਤ ਜੀ ਨੇ ਕਿਹਾ ਹੈ ਕਿ ਪਹਿਲ ਪੁਰੀਏ ਪੁੰਡਰਕ ਵਣਾਂ ਦੇ ਨਾਲ ਨਾਲ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਸੱਚ ਤੋਂ ਪਾਉਣ, ਸੱਚਾ ਪਰਮਾਤਮਾ ਉਹਦੇ ਤੋਂ ਪਾਉਣ, ਪਾਉਣ ਤੋਂ ਪਾਣੀ, ਅਤੇ ਪਾਣੀ ਤੋਂ ਉਹ ਸਾਰੀਆਂ ਥਾਵਾਂ 'ਤੇ ਆਪ ਹੀ ਵਰਦਾ ਪਿਆ। ਪਾਣੀ ਪਹਿਲਾਂ ਜੀਓ ਸਤਿਗੁਰੂ ਨੇ ਮੰਨਿਆ। ਥੋੜ੍ਹਾ ਜਿਹਾ ਆਓ ਹੋਰ ਬਾਣੀ 'ਚੋਂ ਦੇਖੀ, ਦੇਖੋ ਇਹ ਸ਼ਬਦ ਦੇ ਅਰਥ ਕਰਨ ਲੱਗੇ ਨਾ। ਆਸਾ ਕੀ ਵਾਰ ਦੀ ਪਹਿਲੀ ਪੌੜੀ ਅਤੇ ਭਗਤ ਨਾਮਦੇਵ ਦਾ ਇਹ ਸ਼ਬਦ, ਦੋਨਾਂ ਨੂੰ ਸਾਹਮਣੇ ਰੱਖ ਕੇ ਅਰਥ ਕਰੋ। ਜੋ ਕੁਝ ਭਗਤ ਜੀ ਕਹਿ ਰਹੇ ਨੇ ਉਹ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਅਤੇ ਜੋ ਕੁਝ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਭਗਤ ਜੀ ਕਹਿ ਰਹੇ ਨੇ। ਬੇਨਤੀ ਮੈਂ ਕਰਨ ਲੱਗਾ, ਗੁਰਬਾਣੀ ਮੁਤਾਬਕ ਸੱਚਾ ਪ੍ਰਭੂ ਆਪ, ਉਸ ਤੋਂ ਪਾਉਣ, ਪਾਉਣ ਤੋਂ ਪਾਣੀ, ਪਾਣੀ ਤੋਂ ਸਭ ਕੁਛ ਸਿਰਜਿਆ। ਇਹਨੂੰ ਭਾਈ ਸਾਹਿਬ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਸੱਚਾ ਸਿਰਜਣਹਾਰ ਉਸਨੇ ਇਹ ਸਾਰੀ ਖੇਡ ਰਚੀ ਹੈ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਾਉਣ ਉਪਾਏ ਘੱਟ ਘੱਟ ਛਾਇਆ, ਪਾਉਣੋ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਪਾਉਣ ਪਾਣੀ ਬੈਸੰਤਰ ਮੇਲ ਮਿਲਾਇਆ। ਉਹਨੇ ਸਾਰੇ ਇਕੱਠੇ ਕਰਕੇ ਰਚਨਾ ਕਰ ਦਿੱਤੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਦੂਸਰਾ ਪੱਖ ਹੈ ਕਿ ਇਹ ਰਚਨਾ ਦਾ ਕਿਵੇਂ ਹੋਈ। ਦੇਖੋ ਗੁਰਬਾਣੀ ਜਿਹੜੀ ਹੈ ਉਹ ਹਰ ਗੱਲ ਪਰਮਾਤਮਾ ਤੋਂ ਸ਼ੁਰੂ ਕਰੇਗੀ। ਸਤਿਗੁਰੂ ਨੇ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਆਹ ਦੂਸਰੀ ਪੌੜੀ ਦੇ ਪਾਠ ਕਰੋ, ਅਤੇ ਮਹਾਰਾਜ ਕਹਿੰਦੇ ਨੇ ਹੁਕਮੀ ਹੋਵਣ ਆਕਾਰ, ਹਰ ਚੀਜ਼ ਜਿਹੜੀ ਉਹਦੇ ਹੁਕਮ ਵਿੱਚ ਹੋਈ, ਉਹਨੇ ਹੁਕਮ ਕੀਤਾ ਅਤੇ ਸਭ ਕੁਝ ਬਣਿਆ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਏ। ਜਦੋਂ ਅੱਗੇ ਪਾਠ ਕੀਤਾ ਅਤੇ ਸਤਿਗੁਰੂ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ, ਹੁਕਮ ਹੈ, ਬਸ ਉਹਦੇ ਹੁਕਮ ਨਾਲ ਸਭ ਕੁਝ ਹੋ ਗਿਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਲੱਖਾਂ ਦਰਿਆ ਸਿਰਜ ਦਿੱਤੇ ਜ਼ਿੰਦਗੀ ਦੇ ਸਿਰਫ ਉਹਦੇ ਇੱਕ ਹੁਕਮ ਦੇ ਨਾਲ। ਇੱਥੇ ਭਗਤ ਨਾਮਦੇਵ ਸਾਹਿਬ ਸਪਸ਼ਟ ਕਰਦੇ ਨੇ ਕਿ ਸ੍ਰਿਸ਼ਟੀ ਦੀ ਰਚਨਾ ਉਸ ਪਰਿਪੂਰਨ ਪਰਮਾਤਮਾ ਅਤੇ ਮਾਇਆ ਦਾ ਸੁਮੇਲ, ਉਹਨੇ ਇਹ ਰਚਨਾ ਕੀਤੀ। ਹੁਣ ਇੱਥੇ ਮਾਇਆ ਦਾ ਅਰਥ ਕਰੰਸੀ ਨਹੀਂ ਕਰਨਾ, ਪਲੀਜ਼ ਮੇਰੀ ਬੇਨਤੀ, ਕਿਉਂਕਿ ਅਸੀਂ ਮਾਇਆ ਦਾ ਅਰਥ ਕਰੰਸੀ ਕਰਨੇ। ਦੇਖੋ ਇੱਕ ਸ਼ਬਦ ਗੁਰਬਾਣੀ 'ਚ ਆਉਂਦਾ ਹੈ ਸ਼ਿਵ ਸ਼ਕਤੀ, ਜਦੋਂ ਅਸੀਂ ਪਾਠ ਕਰਨੇ ਹਾਂ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾ। ਸ਼ਿਵ ਦਾ ਅਰਥ ਕਲਿਆਣ ਰੂਪ ਪ੍ਰਭੂ ਅਤੇ ਸ਼ਕਤੀ ਦਾ ਅਰਥ ਹੈ ਮਾਇਆ। ਇਹਦਾ ਅਰਥ ਇਕੱਲਾ ਪੈਸਾ ਨਹੀਂ, ਹਾਲਾਂਕਿ ਜਦੋਂ ਮਾਇਆ ਦਾ ਜ਼ਿਕਰ ਚੱਲਦਾ ਅਤੇ ਸਾਡਾ ਧਿਆਨ ਸਿਰਫ ਤਾਂ ਸਿਰਫ ਪੈਸਾ, ਰੁਪਈਆ, ਡਾਲਰ ਜਾਂ ਸੋਨਾ ਚਾਂਦੀ ਪਦਾਰਥਾਂ ਵੱਲ, ਅਸਲ 'ਚ ਮਾਇਆ ਇੱਕ ਸ਼ਕਤੀ ਹੈ, ਮਾਇਆ ਇੱਕ ਕਸ਼ਿਸ਼ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਜਿਹਨੂੰ ਰੱਬ ਨੇ ਢਿੱਡ ਲਾਇਆ ਉਹਨੂੰ ਨਾਲ ਹੀ ਮਾਇਆ ਲਾ ਦਿੱਤੀ। ਹੁਣ ਜਾਨਵਰ ਤਾਂ ਕਦੀ 100-100 ਦੇ ਨੋਟ ਗਿਣਦੇ ਨਹੀਂ ਦੇਖੇ, ਕਿਤੇ ਜੰਗਲ ਦੇ ਪੰਛੀ ਤਾਂ ਰੁਪਈਏ ਇਕੱਠੇ ਕਰਦੇ ਨਹੀਂ ਦੇਖੇ, ਪਰ ਮਾਇਆ ਉਹਨੂੰ ਵੀ ਲਾ ਦਿੱਤੀ। ਮਾਇਆ ਅਸਲ 'ਚ ਉਹਦੀ ਇੱਕ ਖਿੱਚ ਹੈ, ਉਹਦੀ ਤਾਕਤ ਹੈ। ਅਤੇ ਸਤਿਗੁਰੂ ਨੇ ਇੱਥੋਂ ਤੱਕ ਕਿਹਾ ਮਾਲਕਾ ਜੇ ਤੂੰ ਇਹ ਨਾ ਪੈਦਾ ਕੀਤੀ ਹੁੰਦੀ, ਇੱਥਾਂ ਇੱਕ ਦੂਜੇ ਨੂੰ ਕੋਈ ਗਲੇ ਨਾਲ ਨਾ ਲਾਉਂਦਾ। ਮਾਇਆ ਵੀ ਇੱਕ ਖਿੱਚ ਹੈ, ਮੋਹ ਦੇ ਬੱਝੇ ਹੋਏ ਲੋਕ ਰਿਸ਼ਤਾ ਪਾਰ ਰਹੇ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ। ਸਤਿਗੁਰੂ ਨੇ ਬਾਣੀ 'ਚ ਸ਼ਬਦ ਵਰਤੇ ਕਿ ਉਹਦੇ ਤੋਂ ਕੁਰਬਾਨ ਜਿਹਨੇ ਇਹ ਮੋਹ ਪੈਦਾ ਕੀਤਾ। ਮੈਂ ਬੇਨਤੀ ਕਰਾਂਗਾ ਕਿ ਪ੍ਰਭੂ ਨੇ ਆਪ ਹੀ ਆਪਣੇ ਵਿੱਚੋਂ ਸ਼ਕਤੀ ਰਚੀ, ਸ਼ਿਵ ਵੀ ਉਹ ਅਤੇ ਸ਼ਕਤੀ ਵੀ ਉਹ। ਇਹੀ ਕਾਰਨ ਜਦੋਂ ਮਨ ਦਾ ਜ਼ਿਕਰ ਕੀਤਾ ਤਾਂ ਉਦੋਂ ਗੁਰੂ ਨੇ ਮਨ ਨੂੰ ਸ਼ਿਵ ਵੀ ਕਿਹਾ ਅਤੇ ਮਨ ਨੂੰ ਸ਼ਕਤੀ ਵੀ ਕਿਹਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹਦਾ ਮਤਲਬ ਇਹ ਕਲਿਆਣ ਰੂਪ ਪ੍ਰਭੂ ਰੂਪ ਵੀ ਹੋ ਜਾਂਦਾ ਅਤੇ ਸੱਚ ਇਵੇਂ ਮਨ ਮਾਇਆਵੀ ਰੂਪ ਵੀ ਹੋ ਜਾਂਦਾ। ਮੈਂ ਫਿਰ ਬੇਨਤੀ ਕਰਾਂਗਾ ਕਿ ਸਮਝੀਏ ਮੇਰੀ ਇਸ ਬੇਨਤੀ ਨੂੰ, ਸੁਣਿਓ ਧਿਆਨ ਨਾਲ, ਕਿ ਉਸ ਪਰਮਾਤਮਾ ਨੇ ਆਪ ਇਹ ਮਾਇਆ ਰਚੀ, ਉਹਨਾਂ ਦੇ ਸੁਮੇਲ ਨਾਲ ਇਹ ਸਭ ਕੁਝ ਬਣਿਆ। ਉਂਝ ਥੋੜ੍ਹੀ ਜਿਹੀ ਮੈਂ ਬੇਨਤੀ ਹੋਰ ਕਰ ਦਿਆਂਗਾ। ਦੇਖੋ ਮੈਂ ਕਿਤਾਬ ਪੜ੍ਹੀ ਸਮੇਂ ਦਾ ਇਤਿਹਾਸ ਪੂਰੀ, ਉਹਨੇ ਜ਼ਿੰਦਗੀ ਲਾ ਦਿੱਤੀ ਬੰਦੇ ਨੇ ਕਿਤਾਬ ਲਿਖਦੇ, ਅੱਜ ਤੱਕ ਉਹ ਜ਼ੋਰ ਲਾ ਰਿਹਾ। ਅਤੇ ਮੇਰੇ ਮਨ 'ਚ ਆਇਆ ਮਨਾ ਕਿ ਇਹਦੀ ਖੋਜ ਨੂੰ ਆਖ ਰਹੇ ਨੇ ਸਾਰੀ ਜ਼ਿੰਦਗੀ ਲਾ ਦਿੱਤੀ, ਟਾਈਮ ਕਦੋਂ ਬਣਿਆ, ਕੀ ਕੁਛ ਸੀ। ਮੈਂ ਕਿਹਾ ਬਾਬਾ ਜੀ ਨੇ ਇੱਕੋ ਗੱਲ ਮੁਕਾ ਦਿੱਤੀ ਕਿ ਭਲੇ ਲੋਕੋ ਇੱਕ ਗੱਲ ਯਾਦ ਰੱਖਿਓ, ਭਾਵੇਂ ਜਿਤਨਾ ਮਰਜ਼ੀ ਕੋਈ ਵਿਦਵਾਨ ਪੰਡਿਤ ਅੱਜ ਤੱਕ ਹੋਇਆ, ਜਿਤਨਾ ਮਰਜ਼ੀ ਇਸਲਾਮ ਦਾ ਕੋਈ ਵਿਦਵਾਨ ਹੋਇਆ, ਜਿਤਨਾ ਮਰਜ਼ੀ ਕੋਈ ਯੋਗ ਸਾਧਨਾ ਵਾਲਾ ਸੰਸਾਰ ਵਿੱਚ ਹੋਇਆ, ਸੱਚ ਏਵੇ ਇਸ ਪਾਸੇ ਨਾ ਤੁਰਿਓ, ਤੁਹਾਨੂੰ ਵਕਤ ਦਾ ਕਦੀ ਨਹੀਂ ਪਤਾ ਲੱਗਣਾ ਕਿ ਸਭ ਕੁਝ ਕਦੋਂ ਰਚਿਆ, ਨਾ ਮਹੀਨੇ ਦਾ, ਨਾ ਤਰੀਕ ਦਾ, ਨਾ ਥਿੱਤ ਦਾ, ਨਾ ਰੁੱਤ ਦਾ, ਨਾ ਵਾਰ ਦਾ। ਸਿਰਫ ਕੇਵਲ ਇੱਕੋ ਕਹਿ ਕੇ ਸੀਸ ਝੁਕਾ ਦਿਓ, ਇਹ ਤਾਂ ਕੇਵਲ ਉਹ ਹੀ ਜਾਣਦਾ ਜਿਹਨੇ ਰਚਿਆ ਹੈ। ਦੇਖੋ ਕਿੱਡਾ ਉੱਤਰ ਸੰਖੇਪ ਜਿਹਾ ਸਤਿਗੁਰੂ ਦੇ ਬਚਨ ਨੇ ਨਾ ਅਸੀਂ ਪੜ੍ਹਦੇ ਹਾਂ ਨਾ ਕਿ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ। ਉਹ ਸਾਰੀ ਕਿਤਾਬ ਇੱਥੇ ਲਿਖੀ ਅਤੇ ਮੈਂ ਬੇਨਤੀ ਕਰਾਂ, ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਬੇਨਤੀ ਹੈ ਪਹਿਲਾ ਪਹਿਲ ਕੇਵਲ ਪਰਮਾਤਮਾ ਆਪ। ਹੁਣ ਇਹ ਜਿਹੜਾ ਪਹਿਲਾ ਪਹਿਲ ਵੀ ਮੈਂ ਸ਼ਬਦ ਵਰਤ ਰਿਹਾ ਨਾ, ਇਹ ਸ਼ਬਦ ਰੱਬ ਲਈ ਨਹੀਂ ਵਰਤਣਾ ਪਹਿਲਾ ਪਹਿਲ, ਇਹ ਸਾਡੇ ਵਾਸਤੇ ਹੈ ਕਿ ਜਦੋਂ ਕੁਛ ਵੀ ਨਹੀਂ ਉਦੋਂ ਪਹਿਲਾਂ ਵੀ ਪਰਮਾਤਮਾ ਹੈ। ਅਤੇ ਜੇ ਅਸੀਂ ਕਹਾਂਗੇ ਪਹਿਲਾਂ ਪਰਮਾਤਮਾ, ਤਾਂ ਅਗਲਾ ਸਵਾਲ ਉੱਠੇਗਾ ਉਸ ਪਹਿਲੇ ਤੋਂ ਬਾਅਦ ਕੌਣ ਸੀ, ਕੌਣ ਸੀ ਉਸ ਤੋਂ ਪਹਿਲਾਂ? ਨਹੀਂ, ਉਹ ਨਿਰੰਤਰ ਚੱਲ ਰਿਹਾ ਹੈ, ਉਹਦਾ ਨਾਂ ਆਦਿਕ ਹੈ ਨਾ ਉਹਦਾ ਅੰਤ ਹੈ। ਪਰ ਇੱਕ ਗੱਲ ਬੜੀ ਸਪਸ਼ਟ ਗੁਰਬਾਣੀ ਨੇ ਕਿਹਾ, ਉਹਦਾ ਆਦਿ ਅੰਤ ਕੋਈ ਨਹੀਂ, ਪਰ ਆਦਿ ਅੰਤ ਵਾਲਿਆਂ ਨੂੰ ਬਚਾਉਣ ਵਾਲਾ ਉਹ ਹੈ। ਸਾਡਾ ਆਦਿ ਹੈ, ਸਾਡਾ ਅੰਤ ਹੈ, ਸਾਡੇ ਆਦਿ ਵਿੱਚ ਵੀ ਉਹ, ਸਾਡੇ ਅੰਤ ਵਿੱਚ ਵੀ ਉਹ। ਤਾਂ ਹੀ ਸਤਿਗੁਰੂ ਦਾ ਇੱਕ ਬਚਨ ਆਉਂਦਾ ਕਿ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦਿ ਅੰਤ। ਉਹ ਸਾਡਾ ਆਦਿ ਅੰਤ ਹੈ, ਉਹਦਾ ਨਹੀਂ, ਕਿਉਂਕਿ ਜੇ ਉਹਦਾ ਆਦਿ ਮੰਨਾਂਗੇ ਤਾਂ ਉਹਦਾ ਅੰਤ ਮਿਥਣਾ ਪਏਗਾ, ਉਹਦਾ ਕੋਈ ਆਦਿ ਨਹੀਂ। ਥੋੜ੍ਹਾ ਜਿਹਾ ਹੋਰ ਮੈਂ ਇੱਕ ਤੁਹਾਨੂੰ ਬੇਨਤੀ ਕਰਦੇ ਹਾਂ, ਤੁਸੀਂ ਭਾਵਨਾ ਵਾਲੇ ਬੈਠੇ ਹੋ, ਗੁਰੂ ਨੂੰ ਵੀ ਸਮੇਂ ਵਿੱਚ ਨਹੀਂ ਬੰਨਿਆ ਜਾ ਸਕਦਾ, ਗੁਰੂ ਟਾਈਮਲੈਸ ਹੈ, ਸਮੇਂ ਦਾ ਅਸਰ ਹੀ ਕੋਈ ਨਹੀਂ। ਠੀਕ ਹੈ, ਸਾਨੂੰ ਅਸੀਂ ਹਾਂ ਸਮੇਂ 'ਚ ਵਿਚਰਦੇ, ਅਸੀਂ ਗਿਣਤੀਆਂ ਮਿਣਤੀਆਂ ਕਰਾਂਗੇ ਤਾਂ ਕਰਨੀਆਂ ਪੈਂਦੀਆਂ ਨੇ। ਇਹ ਆਪਣੀ ਹਿਸਟਰੀ ਨੂੰ ਅੱਗੇ ਤੋਰਨ ਲਈ ਕਿ 1469 ਨੂੰ ਗੁਰੂ ਨਾਨਕ ਸਾਹਿਬ ਆਏ ਨੇ, 1666 ਨੂੰ ਗੁਰੂ ਗੋਬਿੰਦ ਸਿੰਘ ਆਏ ਨੇ, 1708 ਨੂੰ ਗੁਰੂ ਗੋਬਿੰਦ ਸਿੰਘ ਜੀ ਪਿਆਨਾ ਕਰ ਗਏ। ਇਹ ਸਾਡੇ ਸਮਝਣ ਲਈ ਹੈ, ਪਰ ਸੱਚ ਇਹ ਵੇ ਜਦੋਂ ਕੁਛ ਵੀ ਨਹੀਂ ਗੁਰੂ ਉਸ ਵਕਤ ਵੀ ਸੀ, ਅਤੇ ਜਦੋਂ ਕੁਛ ਵੀ ਨਹੀਂ ਰਹੇਗਾ ਗੁਰੂ ਉਦੋਂ ਵੀ ਕਾਇਮ ਰਹੇਗਾ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਭੱਟਾਂ ਨੇ ਸ਼ਬਦ ਕਹੇ, ਹਰਬੰਸ ਜਗਤ ਜਸ ਸੰਚਰਿਓ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕੌਣ ਸ਼ਬਦ ਕਹਿ ਰਿਹਾ ਕਿ ਗੁਰੂ ਰਾਮਦਾਸ ਜੀ ਚਲੇ ਗਏ? ਮੈਂ ਬੇਨਤੀ ਕਰਾਂਗਾ, ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰਦਿਆਂ ਪੱਟ ਸਾਹਿਬਾਨਾਂ ਦੇ ਸਵਈਆਂ ਦੇ ਅਰਥ ਓਨੀ ਦੇਰ ਤੱਕ ਨਹੀਂ ਹੋ ਸਕਣਗੇ ਜਿੰਨੀ ਦੇਰ ਤੱਕ ਗੁਰੂ ਨੂੰ ਕਾਲ ਤੋਂ ਉੱਪਰ ਨਹੀਂ ਮੰਨੋਗੇ। ਤਾਂ ਜੇ ਆਪਾਂ ਦੇਖਦੇ ਹਾਂ ਸਤਿਗੁਰੂ ਦੇ ਸਵਈਆਂ ਵਿੱਚ ਵੀ ਕਿਹਾ ਹੈ, ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ, ਆਪ ਆਪੇ ਪਰਮੇਸ਼ਰ, ਉਹ ਟਾਈਮ ਤੋਂ ਉੱਪਰ ਹੈ। ਫਿਰ ਮੈਂ ਬੇਨਤੀ ਕਰਾਂਗਾ, ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਕਿ ਜਿਹੜਾ ਪਹਿਲ ਹੈ ਉਹ ਇਹ ਨਹੀਂ ਕਿ ਪਰਮਾਤਮਾ, ਪਰਮਾਤਮਾ ਤਾਂ ਉਦੋਂ ਪਹਿਲਾਂ ਵੀ ਕਿ ਜੇ ਸਾਡੇ ਆਦਿ ਤੋਂ ਪਹਿਲਾਂ, ਇਸ ਸੰਸਾਰ ਦੇ ਆਦਿ ਤੋਂ ਵੀ ਪਹਿਲਾਂ, ਇਹਦੇ ਬਿਨਸਨ ਤੋਂ ਬਾਅਦ ਵੀ ਉਹਨੇ ਰਹਿਣਾ। ਇਹੀ ਕਾਰਨ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਅਸੀਂ ਗੁਰਦੇਵ ਦਾ ਇੱਕ ਬਚਨ ਪੜ੍ਹਦੇ ਕਿ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਖੇ। ਉੱਥੇ ਦੇਖੋ ਵਿਚਕਾਰਲੇ ਜੀਵਨ ਦਾ ਜ਼ਿਕਰ ਨਹੀਂ ਕੀਤਾ, ਹਾਲਾਂਕਿ ਜੀਵਨ ਦੇ ਆਦਿ ਅਤੇ ਅੰਤ ਦੇ ਵਿਚਕਾਰ ਜਿਹੜਾ ਉਹਨੂੰ ਜ਼ਿੰਦਗੀ ਕਹਿੰਦੇ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉੱਥੇ ਤੇਰੀ ਰੱਖ ਕਿੱਥੇ ਮਹਾਰਾਜ? ਕਹਿਣ ਲੱਗੇ ਅਗਨੀ, ਉੱਧਰ ਮਾਏ ਸਾਡਾ ਆਦਿ ਅਤੇ ਅੰਤ ਕੀ ਹੈ? ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਬੇਨਤੀ ਇਹ ਵੇ ਪਰਮਾਤਮਾ ਨਿਰੰਤਰ ਆਪਣੇ ਆਪ ਨੇ, ਉਹਨਾਂ ਨਾ ਕੋਈ ਬਣਾਉਣ ਵਾਲਾ, ਨਾ ਕੋਈ ਥਾਪਣ ਵਾਲਾ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਇਸ ਪਾਸੇ ਕਦੀ ਨਾ ਤੁਰੀ ਕਿ ਪਰਮਾਤਮਾ ਕਦੋਂ ਤੋਂ ਪਿਤਾ ਕਾ ਜਨਮ ਕੇ ਜਾਣੇ, ਪੂਤ ਪੁੱਤਰ ਨੂੰ ਕੀ ਪਤਾ ਪਿਤਾ ਦੇ ਬਾਰੇ ਜਨਮ ਬਾਰੇ। ਸਤਿਗੁਰੂ ਦੇ ਅੰਮ੍ਰਿਤ ਬਚਨ ਉਸ ਪ੍ਰਕਰਨ ਵਿੱਚ ਫਿਰ ਆਉਣ ਲੱਗਾ ਕਿ ਪਹਿਲ ਪੁਰਸ਼ਾ ਬਿਰਾ, ਪਹਿਲਾਂ ਪਹਿਲ ਪਰਮਾਤਮਾ ਅਥੋਨ ਦੁਬਾਰਾ ਆਪਣੀ ਸ਼ਕਤੀ ਆਪਣੀ ਜਿਹਨੂੰ ਕੁਦਰਤ ਸ਼ਬਦ ਵਰਤਿਆ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਪੁਰਸ਼ਾ ਦਮਰਾ ਪੁਰਸ਼ ਦੀ ਬਣਾਈ ਹੋਈ ਮਾਇਆ, ਅਸਗਾ ਅਸ ਉਸਗਾ, ਇਸ ਮਾਇਆ ਦਾ ਅਤੇ ਉਸ ਪਰਮਾਤਮਾ ਦਾ ਸੁਮੇਲ ਹੋਇਆ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਆਹ ਪਰਮਾਤਮਾ ਨੇ ਬਾਗਰਾ ਸੋਹਣਾ ਬਾਗ ਬਣਾ ਦਿੱਤਾ, ਨਾਚੈ ਪਿੰਦੀ ਮੈਂ ਸਾਗਰਾ। ਹੁਣ ਇਸ ਤੋਂ ਅੱਗੇ ਥੋੜ੍ਹਾ ਜਿਹਾ ਆਓ, ਆਸਾ ਕੀ ਵਾਰ ਦੀ ਪਹਿਲੀ ਪੌੜੀ ਪੜ੍ਹੋ, ਉਹ ਹੈ ਆਪੀ ਨੇ ਆਪ ਸਾਜਿਓ, ਪਹਿਲ ਪੁਰਸ਼ਾ ਬਿਰਾ ਆਪੀ ਨੇ ਆਪ, ਪਹਿਲ ਪੁਰੀਏ ਪੁੰਡਰਕ ਵੰਨਾ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉਂ, ਪਹਿਲਾਂ ਆਪ ਫਿਰ ਨਾਮ। ਇਹ ਥੋੜ੍ਹਾ ਜਿਹਾ ਹੈ ਬਰੀਕ ਵਿਸ਼ਾ, ਕਿਉਂਕਿ ਜਿਹੜਾ ਮੈਂ ਦੇਖਿਆ ਜਦੋਂ ਸ਼ਬਦ ਬਲੈਕ ਬੋਰਡ 'ਤੇ ਸਤਿਗੁਰੂ ਦਾ ਉਹ ਹੁਕਮ ਲਿਖਿਆ, ਮੇਰੇ ਮਨ 'ਚ ਉਦੋਂ ਹੀ ਆਇਆ ਕਿ ਇਹ ਸ਼ਬਦ ਬਹੁਤ ਗਹਿਰਾ ਹੈ, ਇਹਨੂੰ ਜੇ ਰਸ ਲੈ ਕੇ ਦੇ ਅਰਥ ਕਰਾਂਗੇ ਆਨੰਦ ਮਿਲੇਗਾ। ਹੁਣ ਪਹਿਲਾਂ ਪਹਿਲ ਉਹ ਆਪ, ਜਦੋਂ ਕੁਛ ਨਹੀਂ ਉਦੋਂ ਵੀ ਨਾਮ ਉਹਦੇ ਵਿੱਚ ਸੀ, ਜਦੋਂ ਵਾਹਿਗੁਰੂ ਸ਼ਬਦ ਨਹੀਂ ਸੀ ਨਾ ਸ਼ੁਰੂ ਹੋਇਆ ਮੈਨੂੰ ਬਖਸ਼ ਦਿਓ, ਨਾਮ ਉਦੋਂ ਵੀ ਸੀ, ਜਦੋਂ ਰਾਮ ਅੱਖਰ ਨਹੀਂ ਸੀ ਉਤਪਤ ਹੋਇਆ ਉਦੋਂ ਵੀ ਨਾਮ ਸੀ, ਜਦੋਂ ਅੱਲਾਹੂ ਅਕਬਰ ਨਹੀਂ ਸੀ ਕੋਈ ਕਹਿੰਦਾ ਉਦੋਂ ਵੀ ਨਾਮ ਸੀ। ਅਸਲ 'ਚ ਉਹ ਜਿਹੜਾ ਆਪੀ ਨੇ ਹੈ, ਸਭ ਕੁਝ ਉਹਦੇ ਵਿੱਚ ਪਿਆ ਹੈ, ਉਸ ਆਪੀ ਨੇ ਹਰਕ ਪੈਦਾ ਕਰਕੇ ਆਪਣੇ ਵਿੱਚੋਂ ਨਾਮ ਦੀ ਸ਼ਕਤੀ ਪੈਦਾ ਕੀਤੀ, ਉਸ ਨਾਮ ਦੀ ਸ਼ਕਤੀ ਨੇ ਫਿਰ ਅੱਗੇ ਖੇਡ ਵਰਤਾਈ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਅਤੇ ਅਗਲਾ ਬਚਨ ਹੈ ਦੋਈ ਕੁਦਰਤ ਸਾਜੀਏ ਅਥੋਨ ਪੁਰਸਾ ਦਮਰਾ, ਦੋਈ ਕੁਦਰਤ ਉਹਨੇ ਆ ਦੋਈ ਕੁਦਰਤ ਮਾਇਆ ਸਾਜ ਦਿੱਤੀ, ਅਤੇ ਫਿਰ ਅਗਾਂਹ ਕੀ ਕੀਤਾ ਇਹਨਾਂ ਨੇ ਰਲ ਕੇ, ਸਤਿਗੁਰੂ ਨੇ ਕਿਹਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ, ਆ ਸੰਸਾਰ ਰਚ ਦਿੱਤਾ ਜੀ, ਅਤੇ ਫਿਰ ਰਚ ਕੇ ਦੂਰ ਨਹੀਂ ਚਲਾ ਗਿਆ। ਵੈਸੇ ਸੱਚੀ ਗੱਲ ਜੇ ਅਸੀਂ ਇਨਸਾਨ ਜਿਹੜਾ ਮਨੁੱਖੀ ਜਾਮਾ ਹੈ, ਚਲੋ ਇੱਥੇ ਤਾਂ ਫਿਰ ਵੀ ਬੱਚਿਆਂ ਨੂੰ ਪੁੱਤਰਾਂ ਧੀਆਂ ਨੂੰ ਬੁਢੇਪੇ ਤੱਕ ਅਸੀਂ ਇਕੱਠੇ ਰਹਿੰਦੇ, ਬਾਹਰ ਦੇਖਦੇ ਹਾਂ 100 ਸਾਲ ਵਾਹਿਗੁਰੂ 16 ਸਾਲ ਦੀ ਉਮਰ ਹੋਵੇ ਅਤੇ ਮਾਪੇ ਕਹਿਣ ਲੱਗ ਪੈਂਦੇ ਨੇ ਆਪਣਾ ਰਸਤਾ ਨਾਪੋ, ਆਪਣਾ ਘਰ ਲੱਭੋ, ਆਪਣਾ ਸਾਥੀ ਲੱਭੋ, ਉਹ ਇੱਕ ਦੂਜੇ ਦੇ ਨੇੜੇ ਰਹਿ ਕੇ ਤਿਆਰ ਨੇ, ਪਰ ਪਰਮਾਤਮਾ ਤੂੰ ਕਦੀ ਵੀ ਅੱਕਦਾ ਨਹੀਂ, ਕਦੀ ਵੀ ਤੁਸੀਂ ਕਿਹਾ ਨਹੀਂ ਮੇਰੀ ਮਜਬੂਰੀ ਹੈ ਤੁਹਾਡੇ ਨਾਲ ਰਹਿਣਾ, ਤੁਸੀਂ ਜਾਓ ਮੇਰਾ ਖਹਿੜਾ ਛੱਡੋ, ਜੁੱਗਾਂ ਜੁੱਗਾਂ ਤੋਂ ਤੁਸੀਂ ਮੇਰੇ ਨਾਲ ਤੁਰੇ ਆ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਜਿਹੜਾ ਪਹਿਲ ਪੁਰਸ਼ਾ ਬਿਰਾ ਹੈ ਉਹ ਇੰਨਾ ਪ੍ਰਸੰਨ ਹੁੰਦਾ ਕਿ ਜਿੰਨੀ ਮਰਜ਼ੀ ਸ੍ਰਿਸ਼ਟੀ ਵੱਧਦੀ ਜਾਏ ਹਰ ਥਾਂ 'ਤੇ ਆਪਣਾ ਆਸਨ ਬਣਾਉਂਦਾ, ਸੱਚੀ ਗੱਲ ਮਜਬੂਰੀ ਨਾਲ ਨਹੀਂ ਚਾਅ ਨਾਲ ਹੀ ਉੱਥੇ ਬੈਠ ਜਾਂਦਾ ਹੈ। ਕਰ ਆਸਨ ਡਿੱਠੋ ਚਾਹੋ, ਇੱਕ ਕਰ ਆਸਨ ਇਹਦਾ ਅਰਥ ਬੈਠ ਜਾਣਾ, ਡਿੱਠੋ ਦਾ ਅਰਥ ਹੈ ਸੰਭਾਲਣਾ ਦੇਖਣਾ, ਅਤੇ ਚਾਹੋ ਦਾ ਅਰਥ ਹੈ ਪ੍ਰੇਮ ਦੇ ਨਾਲ ਮਜਬੂਰੀ ਨਾਲ ਨਹੀਂ। ਉਹ ਇਹ ਨਹੀਂ ਕਹਿੰਦਾ ਜਿਵੇਂ ਅੱਜ ਬੰਦਾ ਕਲਪ ਜਾਂਦਾ ਨਾ, ਐਵੇਂ ਨਿਆਣੇ ਹੋ ਗਏ ਤਾਂ ਐਵੇਂ ਗਲ ਪੈ ਗਿਆ ਜੀ, ਮੋਹ ਪੈ ਗਿਆ, ਉਹ ਕਦੀ ਨਹੀਂ ਕਹਿੰਦਾ ਕਿ ਇੰਨੀ ਸ੍ਰਿਸ਼ਟੀ ਰਾਜ ਦਿੱਤੀ ਹੈ ਗਲ ਪੈ ਗਿਆ ਮੇਰੇ ਫਾਹ। ਪਰਮਾਤਮਾ ਕਹਿੰਦਾ ਨਹੀਂ, ਇਹ ਖੇਡ ਹੈ, ਜਿੰਨੇ ਸਿਰਜੇ ਨੇ ਮੈਂ ਆਸਨ ਬਣਾ ਕੇ ਇਹਨਾਂ 'ਚ ਬੈਠਾਂਗਾ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਉ। ਮੈਂ ਇੱਥੇ ਇੱਕ ਹੋਰ ਨੁਕਤਾ ਆਪ ਨਾਲ ਸਾਂਝਾ ਕਰਨਾ ਚਾਹੁੰਦ, ਹੁਣ ਜਿਹੜਾ ਨਾਮ ਹੈ ਨਾ ਅਸੀਂ ਵਾਹਿਗੁਰੂ ਜਪਨੇ, ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਅਸਲ 'ਚ ਨਾਮ ਇੱਕ ਸ਼ਕਤੀ ਹੈ ਜਿਹੜੀ ਨਾ ਵਿਚਕਾਰ ਬਾਬਾ ਜੀ ਨੇ ਰੱਖੀ। ਇੱਕ ਪਾਸੇ ਤੁਸੀਂ ਕਿਤੇ ਜੇ ਮੰਨ ਲਓ ਚਿੱਤਰ ਬਣਾਉਣਾ ਪੈ ਜਾਏ ਇਸ ਪਹਿਲੀ ਤੁਕ ਦਾ, ਅਤੇ ਪਹਿਲਾਂ ਇੱਕ ਪਾਸੇ ਆਪ ਹੀ ਨਾ ਸਿਰਜਾਂਗੇ ਸਮਝਾਉਣ ਲਈ, ਉਹਦੇ ਵਿੱਚੋਂ ਜਿਹੜੀ ਸ਼ਕਤੀ ਨਿਕਲੇਗੀ ਉਹ ਨਾਮ ਨਿਕਲੇਗੀ, ਅਤੇ ਨਾਮ ਤੋਂ ਬਾਅਦ ਜੋ ਕੁਝ ਬਣੇਗਾ ਉਹ ਦੋਈ ਕੁਦਰਤ ਸੰਸਾਰ ਬਣੇਗਾ। ਕਮਾਲ ਦੀ ਗੱਲ ਕਿ ਨਾਮ ਨੂੰ ਨਾਮ ਦੋਈ ਕੁਦਰਤ ਨੂੰ ਅਤੇ ਆਪੀ ਨੇ ਨੂੰ ਜੋੜਨ ਵਾਲੀ ਜਿਹੜੀ ਵਿਚਕਾਰਲੀ ਸ਼ਕਤੀ ਉਹ ਕੇਵਲ ਨਾਮ ਹੈ। ਜਿੱਥੇ ਦੋਈ ਕੁਦਰਤ ਵਿੱਚ ਨਾਮ ਆਵੇਗਾ ਉਹ ਸੰਸਾਰ ਕਦੀ ਵੀ ਨਾਮੀ ਤੋਂ ਵੱਖ ਨਹੀਂ ਹੋਵੇਗਾ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਇਹਨੂੰ ਮੈਂ ਹੋਰ ਸਪਸ਼ਟ ਕਰ ਸਕਾਂ। ਇੱਕ ਪਾਸੇ ਸੂਰਜ, ਇਹ ਰਾਤ ਵੀ ਅਰਜ ਕੀਤੀ, ਦੂਜੇ ਪਾਸੇ ਕਮਲ ਦਾ ਫੁੱਲ, ਇੱਕ ਕੋਲ ਤਪਸ਼, ਦੂਜੇ ਕੋਲ ਕੋਮਲਤਾ, ਪਰ ਵਿਚਕਾਰ ਆ ਗਈ ਕਿਰਨ, ਉਹਨੇ ਪਾਣੀ ਵਿੱਚ ਖਲੋਤੇ ਅੰਦਰ ਖੇੜਾ ਪੈਦਾ ਕਰ ਦਿੱਤਾ। ਕਮਲ ਦਾ ਫੁੱਲ ਕਦੀ ਖਿੜਦਾ ਨਾ ਜੇ ਕਿਰਨ ਪੈਦਾ ਨਾ ਹੁੰਦੀ। ਸੱਚ ਏਵੇ ਆਪੀ ਨੇ ਇੱਕ ਪਾਸੇ ਅਤੇ ਨਾਮ ਕਿਰਨ ਹੈ। ਅਸੀਂ ਜੀਵ ਤਾਂ ਫੁੱਲ ਦੀ ਤਰ੍ਹਾਂ ਵਾਂ, ਜਦੋਂ ਨਾਮੀ ਦੀ ਕਿਰਨ ਉੱਠਦੀ ਹੈ ਤਾਂ ਸੱਚ ਏਵੇ ਕਿ ਭਾਵਨਾ ਵਾਲੇ ਖਿਰਦੇ ਪੂਰਨ ਖਿੜਾ ਵਿੱਚ ਆ ਜਾਂਦੇ। ਨਾਮ ਦੂਈ ਕੁਦਰਤ ਤੋਂ ਵੱਖ ਨਹੀਂ ਹੋ ਸਕਦਾ। ਇਸੇ ਕਰਕੇ ਬਾਬਾ ਜੀ ਨੇ ਕਿਹਾ, ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾ ਹੀ ਕੋਥਾਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਹੋ। ਅਤੇ ਨਾਲ ਬਚਨ ਕਿਹਾ, ਦੂਜਾ ਤੀਜਾ ਦੇਵਤਾ ਨਾ ਮੰਨੀ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਦਾਤਾ ਵੀ ਤੁਸੇ। ਹੁਣ ਇਸ ਗੱਲ ਨੂੰ ਵੀ ਧਿਆਨ ਨਾਲ ਕਦੇ ਅਸੀਂ ਦੇਖੀਏ, ਇੱਥੇ ਸ਼ਬਦ ਪਹਿਲਾਂ ਕਰਤਾ ਨਹੀਂ ਵਰਤਿਆ, ਇਹ ਨਹੀਂ ਲਿਖਿਆ ਕਿ ਕਰਤਾ ਦਾਤਾ, ਸ਼ਬਦ ਹੈ ਦਾਤਾ ਕਰਤਾ ਆਪ ਤੂੰ। ਕਰਤਾ ਦਾ ਅਰਥ ਬਣਾਉਣ ਵਾਲਾ, ਕ੍ਰਿਤ ਕਰਨ ਵਾਲਾ, ਅਤੇ ਦਾਤਾ ਦਾ ਅਰਥ ਹੈ ਦਾਤਾ ਦੇਣ ਵਾਲਾ। ਪਰਮਾਤਮਾ ਤਾਂ ਸੁਧਾ ਪ੍ਰੇਮ ਹੈ, ਸੱਚ ਏਵੇ ਕਿ ਉਹਨੇ ਕਿਰਤ ਬਾਅਦ ਵਿੱਚ ਕੀਤੀ ਅਤੇ ਦਾਤ ਪਹਿਲਾਂ ਬਣਾ ਦਿੱਤੀ। ਜੋ ਕੁਝ ਰੱਬ ਨੇ ਪੈਦਾ ਕੀਤਾ ਉਹਦੇ ਵਾਸਤੇ ਦਾਤਾਂ ਪਹਿਲਾਂ ਹੀ ਪੈਦਾ ਕਰ ਦਿੱਤੀਆਂ, ਉਹ ਪਹਿਲਾਂ ਦਾਤਾ ਹੈ ਬਾਅਦ ਵਿੱਚ ਕਰਤਾ ਹੈ। ਇਹਨੂੰ ਜੇ ਹੋਰ ਥੋੜ੍ਹਾ ਜਿਹਾ ਸਮਝੀਏ ਕਿ ਪ੍ਰਥਮ ਹੈ ਮਾਖਣ, ਪਾਛ ਹੈ ਦੂਧ, ਮੈਲੋ ਕੀਨੋ ਸਾਬਣ ਸੂਦ। ਇਹਦੇ ਅਰਥ ਦਾਸ ਨੇ ਮੰਜੀ ਸਾਹਿਬ ਵੀ, ਦਿੱਲੀ ਵੀ ਕੋਈ ਥਾਵਾਂ 'ਤੇ ਕੀਤੇ ਸਨ। ਪ੍ਰਥਮ ਹੈ ਮਾਖਣ, ਪਾਛ ਹੈ ਦੂਧ। ਪਰ ਆਪਾਂ ਬੀਬੀਆਂ ਭੈਣਾਂ ਜਾਣਦੀਆਂ ਨੇ ਕਿ ਦੁੱਧ ਪਹਿਲਾਂ ਹੁੰਦਾ, ਮੱਖਣ ਬਾਅਦ ਵਿੱਚੋਂ ਨਿਕਲਦਾ, ਪਰ ਉਹ ਦਾਤਾ ਕਰਤਾ ਇਸ ਤਰ੍ਹਾਂ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੇ ਸੀਨੇ ਵਿੱਚ ਉਹਨੇ ਦੁੱਧ ਨੂੰ ਮੱਖਣ ਦੀ ਤਰ੍ਹਾਂ ਜਮਾ ਦਿੱਤਾ ਅਤੇ ਜਦੋਂ ਬੱਚੇ ਦਾ ਜਨਮ ਹੋਇਆ ਉਹਨੇ ਪਿਘਲਾ ਕੇ ਦੁੱਧ ਬਣਾ ਦਿੱਤਾ, ਕਿਉਂਕਿ ਉਹ ਦਾਤਾ ਹੈ ਪਹਿਲਾਂ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣ ਹੋਈ ਸਭ ਸਹਿ, ਸਭ ਬਾਰੇ ਜਾਣਨਾ ਕਿਹੜਾ ਬੰਦਾ ਕੀ ਕਰ ਰਿਹਾ। ਦੇ ਲੈ ਸੈਂ ਜਿੰਦ ਕਵਾਓ, ਤੂੰ ਜਿੰਦ ਦੇਨਾ ਵੀ ਖੈ, ਲੈ ਵੀ ਲੈਨਾ ਖੈ, ਕਰ ਆਸਨ ਡਿੱਠੋ ਚਾਓ। ਫਿਰ ਸ਼ਬਦ 'ਤੇ ਆਈਏ, ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸ਼ਾ ਬਿਰਾ, ਸਿਰਫ ਆਦਿ ਸੱਚ ਪਹਿਲਾਂ, ਅਥੋਨ ਪੁਰਸ਼ਾ ਦਮਰਾ, ਦੁਬਾਰਾ ਉਹਨੇ ਆਮ ਮਾਇਆ ਰਚੀ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਖੂਹ ਦੀਆਂ ਟਿੰਡਾਂ ਜਿਵੇਂ ਛਲਕਦੀਆਂ ਨੇ ਪਾਣੀ, ਇਸੇ ਤਰ੍ਹਾਂ ਜੀਵ ਨੱਚ ਰਹੇ ਨੇ। ਨਾਚੰਤੀ ਗੋਪੀ ਜੰਨਾ, ਨੱਚ ਰਹੀਆਂ ਨੇ। ਗੋਪੀ ਦਾ ਅਰਥ ਕਰਾਂਗੇ ਇਸਤਰੀ, ਅਤੇ ਜੰਨਾ ਦਾ ਅਰਥ ਕਰਾਂਗੇ ਮਰਦ। ਕੀ ਇਸਤਰੀ ਅਤੇ ਕੀ ਮਰਦ, ਵਾਹ ਪਰਮਾਤਮਾ ਕੈਸੀ ਖੇਡ ਰਚੀ ਆ। ਅਤੇ ਜੇ ਕਿਤੇ ਆਪਾਂ ਦ੍ਰਿਸ਼ਟਾ ਬਣ ਕੇ ਦੇਖੀਏ ਨਾ, ਸਿਰਫ ਤਮਾਸ਼ਾ ਦੇਖੀਏ। ਬਾਬਾ ਜੀ ਨੇ ਸ਼ਬਦ ਵੀ ਕਹਿਣ ਲੱਗੇ, ਮੈਂ ਕੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ, ਦਗਤ ਤਮਾਸ਼ਾ ਦੇਖਣ ਆਇਆ ਵੀ ਕੈਸੀ ਖੇਡ ਰਚੀ। ਨਾ ਚੰਤੀ ਗੋਪੀ ਜੰਨਾ, ਇਸਤਰੀਆਂ ਵੀ ਉਹ ਰੱਬ ਦੀ ਰਚੀ ਮਾਇਆ 'ਚ ਨਾਚ ਕਰ ਰਹੀਆਂ ਨੇ, ਮਰਦ ਵੀ ਪਰਮਾਤਮਾ ਦੀ ਰਚੀ ਕੋਈ ਰਚਨਾ ਵਿੱਚ ਮਾਇਆ ਵਿੱਚ ਨਾਚ ਕਰ ਰਹੇ ਨੇ। ਪਰ ਅਗਲੀ ਗੱਲ ਫਿਰ ਧਿਆਨ ਨਾਲ ਸੁਣਿਓ, ਸਾਰੇ ਨੱਚਦੇ ਪਏ ਨੇ, ਪਰ ਇੰਨਾ ਕਿਰਪਾਲੂ ਏ, ਭਾਵੇਂ ਕੋਈ ਚੰਗਾ ਅਤੇ ਭਾਵੇਂ ਕੋਈ ਮੰਦਾ, ਉਹ ਨਾਇਕ ਸਾਰਿਆਂ ਵਿੱਚ ਫਿਰ ਜੁੜਿਆ ਹੋਇਆ ਹੈ। ਨਾ ਚੰਤੀ ਗੋਪੀ ਜੰਨਾ ਨਈਆ, ਇੱਥੇ ਨਈਆ ਦਾ ਅਰਥ ਨੌਕਾ ਨਹੀਂ ਕਰਨਾ, ਨਈਆ ਦਾ ਅਰਥ ਨਾਇਕ ਆਗੂ। ਨਈਆ ਅਤੇ ਬੈਰੇ, ਬੈਰੇ ਦਾ ਅਰਥ ਵੱਖਰਾ, ਵੈਰ ਨਹੀਂ ਵੱਖਰੇ। ਕੰਨਾਂ ਦਾ ਅਰਥ ਕੋਈ ਵੀ ਨਹੀਂ, ਭਾਵੇਂ ਚੰਗੇ ਨੇ ਅਤੇ ਭਾਵੇਂ ਮੰਦੇ ਨੇ, ਸੱਚ ਏਵੇ ਪਰਮਾਤਮਾ ਚੰਗਿਆਂ ਵਿੱਚ ਵੀ ਤੂੰ ਖੇਡ ਵਰਤਾਨਾ ਪਿਆ ਅਤੇ ਮੰਦਿਆਂ ਵਿੱਚ ਵੀ ਤੂੰ ਬੈਠਾ, ਮੈਨੂੰ ਦੱਸ ਕਿਹੜਾ ਜਿਹੜਾ ਤੇਰੇ ਤੋਂ ਵੱਖਰਾ ਹੋਵੇ। ਸਾਰ ਬੜਾ ਮੈਂ ਤਾਂ ਅਰਜ਼ ਕੀਤੀ, ਸ਼ਬਦ ਬਹੁਤ ਉੱਚੀ ਅਵਸਥਾ ਨਾਲ ਸੰਬੰਧਿਤ। ਨਾ ਚੰਤੀ ਗੋਪੀ ਜੰਨਾ, ਇਹਨੂੰ ਜੇ ਥੋੜ੍ਹਾ ਜਿਹਾ ਜਪਜੀ ਸਾਹਿਬ ਵਿੱਚੋਂ ਅਰਥ ਕਰਨੇ ਕੌਣ, ਇੱਕ ਪਾਸੇ ਅਸੰਖ ਜਪ, ਅਸੰਖ ਭਾਓ, ਇਹ ਸਾਰੇ ਜਿਹੜੇ ਜਪੀ ਤਪੀ ਨੇ। ਦੂਜੀ ਪੌੜੀ ਅਸੰਖ ਮੂਰਖ ਅੰਧਕੋਰ, ਚੰਗੇ ਵੀ ਅਤੇ ਮੰਦੇ ਵੀ, ਪਰ ਮੇਰੇ ਮਾਲਕ ਨਈਆਂ ਅਤੇ ਬਹਿਰੇ ਕੰਨਾਂ, ਦੋਨਾਂ ਪੌੜੀਆਂ ਦੀ ਸਮਾਪਤੀ ਇਹਦੇ 'ਤੇ ਵੇ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆਂ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਦੇਖੋ ਉਸ ਪਰਮਾਤਮਾ ਤੋਂ ਵੱਖ ਕੁਝ ਵੀ ਨਹੀਂ। ਮੈਂ ਪਟਨਾ ਸਾਹਿਬ ਵੀ ਇੱਕ ਅਰਜ਼ ਕੀਤੀ ਸੀ ਕਿ ਜਿਹਨੂੰ ਸਤਿਗੁਰੂ ਬ੍ਰਹਮ ਦ੍ਰਿਸ਼ਟੀ ਦੇ ਦੇ, ਦੋ ਸ਼ਬਦ ਨੇ, ਇੱਕ ਬ੍ਰਹਮ ਨੇਸ਼ਟੀ ਅਤੇ ਇੱਕ ਬ੍ਰਹਮ ਸਰੋਤਰੀ, ਜਿਹਨੂੰ ਹਰ ਪਾਸੇ ਬ੍ਰਹਮ ਦਿਸੇ ਅਤੇ ਜਿਹਨੂੰ ਹਰ ਥਾਂ 'ਤੇ ਬ੍ਰਹਮ ਸੁਣੇ, ਸਾਰੀਆਂ ਥਾਵਾਂ 'ਤੇ। ਸਤਿਗੁਰੂ ਜੀ ਦਾ ਜਦੋਂ ਅਨੰਦਪੁਰ ਸਾਹਿਬ ਦੀ ਸਾਰੀ ਘਟਨਾ ਕਰਮ ਪੜ੍ਹਨੇ ਖਾਂ, ਮਈ ਦੇ ਮਹੀਨੇ ਵਿੱਚ ਘੇਰਾ ਪਿਆ ਅਤੇ ਦਸੰਬਰ ਦੇ ਮਹੀਨੇ ਤੱਕ ਘੇਰਾ ਪਿਆ ਰਿਹਾ ਸਨ 1704 ਨੂੰ। ਉਸ ਘੇਰੇ ਵਿੱਚ ਅੱਤ ਦੀ ਗਰਮੀ ਦੇ ਦਿਨ ਵੀ ਆਏ, ਚੌਮਾਸਾ ਸਰਦੀ ਵੀ ਆਈ, ਵਾਹਿਗੁਰੂ ਮੀਂਹ ਵੀ ਪਏ, ਸਰਦੀ ਵੀ ਆਈ, ਅਤੇ ਉਹਦੇ ਵਿੱਚ ਸਤਿਗੁਰੂ ਨੇ ਬਹੁਤ ਕੁਝ ਸਾਨੂੰ ਸਿਖਾਇਆ। ਐਸਾ ਸਮਾਂ ਵੀ ਆਇਆ ਜੀ ਕਿ ਅਨੰਦਪੁਰ ਸਾਹਿਬ ਦੇ ਕਿਲੇ 'ਚੋਂ ਚਾਰ ਸਿੰਘ ਸਿਰਫ ਪੀਣ ਵਾਲਾ ਪਾਣੀ ਲੈਣ ਜਾਂਦੇ ਸਨ, ਦੋ ਸਿੰਘ ਸ਼ਹੀਦ ਹੋ ਜਾਂਦੇ ਸਨ, ਦੋ ਪਾਣੀ ਲੈ ਕੇ ਵਾਪਸ ਆਉਂਦੇ ਸਨ। ਇਹ ਕੈਸਾ ਸਮਾਂ ਆਇਆ ਹੋਵੇਗਾ। ਕਵੀ ਸੈਨਾਪਤ ਨੇ ਲਿਖਿਆ ਕਿ ਗੁਰੂ ਸ਼ੋਭਾ 'ਚ ਕਿ ਚਾਰ ਸਿੰਘ ਪਾਣੀ ਕੋ ਜਾਵੇਂ, ਦੋ ਜੂਝੇ ਦੋ ਪਾਣੀ ਲਿਆਵੇਂ। ਦੋ ਮੁਕਾਬਲਾ ਕਰਦੇ ਪਏ ਨੇ, ਦੋ ਨੀਰ ਲੈ ਕੇ ਵਾਪਸ ਆਉਂਦੇ ਨੇ। ਇਸ ਭੱਖ ਦੇ ਕੋਈ ਜੰਗ ਵਿੱਚ, ਭੱਖੇ ਜੰਗ 'ਚ ਵੀ ਸਤਿਗੁਰੂ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਚੇਤੇ ਕਰਾਉਂਦੇ ਨੇ। ਕਿਤੇ ਸ਼ਸਤਰ ਪਕੜ ਕੇ ਲੜਦੇ ਰਹੇ ਅਤੇ ਕਿਤੇ ਸੱਚੀ ਗੱਲ ਏ, ਫੱਟੜ ਖੋਇਆਂ ਦੇ ਮੂੰਹ ਵਿੱਚ ਪਾਣੀ ਪਾਉਂਦੇ ਰਹੇ। ਗੱਲ ਧਿਆਨ ਨਾਲ ਸੁਣਿਓ, ਨਈਆ ਅਤੇ ਬੈਰੇ ਕੰਨਾ, ਨਾਇਕ ਤੋਂ ਬਿਨਾਂ ਕੋਈ ਵੀ ਨਹੀਂ, ਸਾਰਿਆਂ ਵਿੱਚ ਤੂੰ ਆਪ ਬੋਲ ਰਿਹਾ ਹੈ। ਹੁਣ ਜਦੋਂ ਸ਼ਸਤਰ ਚੱਲਦੇ ਨੇ, ਸੂਰਮੇ ਆਮੋ ਸਾਹਮਣੇ ਜੂਝਦੇ ਨੇ, ਅਤੇ ਧਰਤੀ 'ਤੇ ਡਿੱਗੇ ਕੋਈ ਤੜਫਦੇ ਕੋਈ ਲੋਕ, ਭਾਵੇਂ ਪਹਾੜੀਏ ਰਾਜੇ ਨੇ, ਭਾਵੇਂ ਉਹ ਸੂਬਿਆਂ ਦੀ ਫੌਜ ਹੈ ਸਿਪਾਹੀ ਨੇ, ਜਦੋਂ ਕੋਈ ਧਰਤੀ 'ਤੇ ਫੱਟ ਖਾ ਕੇ ਡਿੱਗਦਾ ਅਤੇ ਆਵਾਜ਼ ਦੇ ਕੇ ਕਹਿੰਦਾ ਖਾਏ ਪਾਣੀ, ਅਤੇ ਉਹਦੇ ਆਪਣਿਆਂ ਵਿੱਚੋਂ ਕੋਈ ਨਹੀਂ। ਚਿੱਟਾ ਇੱਕ ਕੱਪੜਾ ਨਾਲ ਮਸ਼ਕ ਦੇ ਬੰਨੇ, ਚਿੱਟਾ ਝੰਡਾ ਮੋਢੇ 'ਤੇ ਮਸ਼ਕ ਰੱਖੀਏ, ਅਤੇ ਰਸਨਾ ਤੋਂ ਕੇਵਲ ਵਾਹਿਗੁਰੂ ਦੀ ਆਵਾਜ਼ ਆਉਂਦੀ ਪਈ। ਜਦੋਂ ਕੋਈ ਆਵਾਜ਼ ਦੇ ਕੇ ਕਹਿੰਦਾ ਖਾਏ ਪਾਣੀ, ਉਹਦੇ ਕੋਲ ਪਹੁੰਚਦੇ ਨੇ ਸਨਮਾਨਯੋਗ ਭਾਈ ਕਨਈਆ ਸਾਹਿਬ ਜੀ, ਜਿਹੜੇ ਬਹੁਤ ਵੱਡੇ ਖਾਨਦਾਨ 'ਚ ਪੈਦਾ ਹੋਏ। ਇਹਨਾਂ ਦਾ ਇਹ ਜੀਵਨ ਹੈ ਸੰਤ ਰਤਨਮਾਲ। ਇਹ ਸ਼ੁਰੂ ਤੋਂ ਹੀ ਵੈਰਾਗੀ ਹੋ ਗਏ ਸਨ। ਇੱਕ ਸਿੱਖ ਭਾਈ ਨਨਵਾ, ਉਹਦੇ ਤੋਂ ਬਾਣੀ ਸੁਣ ਕੇ ਹੋਰ ਉਤਸ਼ਾਹ ਪੈਦਾ ਹੋਇਆ। ਇੱਥੋਂ ਤੱਕ ਜਦੋਂ ਛੋਟੇ ਸਨ ਨਾ ਸੋਧਰੇ, ਇਹਨਾਂ ਦਾ ਜਨਮ ਹੋਇਆ ਪਾਕਿਸਤਾਨ 'ਚ, ਰਹਿ ਗਿਆ ਉਹ ਸਥਾਨ। ਸੋਧਰੇ ਦਾ ਅਰਥ ਕਹਿੰਦੇ ਸਨ ਉਹ ਸ਼ਹਿਰ ਜਿਹਦੇ 100 ਦਰਵਾਜ਼ੇ ਨੇ। ਇਹ ਜਦੋਂ ਬੱਚੇ ਸਨ ਅਤੇ ਸੜਕ ਦੇ ਕਿਨਾਰੇ ਚਲੇ ਜਾਣਾ, ਉਦੋਂ ਕੌਡੀਆਂ ਚੱਲਦੀਆਂ ਸਨ, ਬਜ਼ੁਰਗਾਂ ਨੂੰ ਪਤਾ ਹੋਣਾ, ਇਹਨਾਂ ਜੇਬ 'ਚ ਕੌਡੀਆਂ ਪਾ ਕੇ ਲੈ ਜਾਣੀਆਂ, ਪੈਸੇ ਟਕੇ, ਰਸਤੇ 'ਚ ਲੋੜਵੰਦਾਂ ਨੂੰ ਕੌਡੀਆਂ ਅਤੇ ਟਕੇ ਵੰਡੀ ਜਾਣੇ। ਥੋੜ੍ਹੀ ਜਿਹੀ ਉਮਰ ਵਧੀ ਇਹਨਾਂ ਦੀ, ਸਰੀਰ ਤਾਕਤ 'ਚ ਆਇਆ, ਅਤੇ ਉਸ ਵਕਤ ਜਿਹੜੇ ਜ਼ੋਰਾਵਰ ਲੋਕ ਸਨ ਨਾ ਤਾਕਤ ਵਾਲੇ, ਉਹ ਵੈਗਾਰ ਕਰਾਉਂਦੇ ਹੁੰਦੇ ਸਨ। ਵੈਗਾਰ ਦਾ ਅਰਥ ਧੱਕੇ ਨਾਲ ਕਿਸੇ ਬੰਦੇ ਨੂੰ ਪਕੜ ਲੈਣਾ ਅਤੇ ਡਰਾ ਕੇ ਕਹਿਣਾ ਮੇਰੀ ਪੰਡ ਸਿਰ 'ਤੇ ਚੁੱਕ, ਉਹ ਵਿਚਾਰੇ ਡਰਦੇ ਨੇ ਪੰਡ ਚੁੱਕ ਲੈਣੀ, ਜਿੰਨੀ ਦੇਰ ਤੱਕ ਅਗਲਾ ਨਾ ਮਿਲਣਾ ਉਹਦੇ ਤੋਂ ਪੰਡ ਚੁਕਾਈ ਰੱਖਣੀ। ਭਾਈ ਕਨਈਆ ਸਾਹਿਬ ਜੀ ਨੇ ਕੀ ਕਰਨਾ, ਸਿਰ ਦੇ ਉੱਪਰ ਕਿਸੇ ਬਜ਼ੁਰਗ ਨੂੰ ਦੇਖਣਾ ਵਿਗਾਰੀ ਬਣਿਆ, ਉਹਨੂੰ ਕਹਿਣਾ ਲਿਆ ਬਜ਼ੁਰਗਾ ਪੰਡ ਚੁਕਾ, ਮੈਂ ਤੇਰਾ ਭਾਰ ਹੌਲਾ ਕਰਾ ਦੇਣਾ। ਕਿੰਨਾ ਕਿੰਨੇ ਮੀਲ ਚੱਲੇ ਜਾਣਾ, ਉੱਧਰ ਆਉਣਾ ਦੂਜੀ ਪੰਡ ਚੁੱਕੀ ਹੋਣਾ। ਇੱਕ ਦਿਨ ਕਿਸੇ ਨੇ ਮਾਂ ਨੂੰ ਕਿਹਾ ਇਹਨਾਂ ਦਿਨ, ਮਾਈ ਤੇਰੇ ਘਰ 'ਚ ਧਨ ਦੌਲਤ ਦੀ ਕਮੀ ਨਹੀਂ, ਤੇਰਾ ਪੁੱਤਰ ਜਾਂ ਕੌਡੀਆਂ 'ਤੇ ਟਕੇ ਵੰਡਦਾ ਹੈ, ਅਤੇ ਜਾਂ ਤੇਰਾ ਪੁੱਤਰ ਵਿਗਾਰੀਆਂ ਦੀਆਂ ਪੰਡਾਂ ਚੁੱਕੀ ਲਿਜਾਂਦਾ, ਚੁੱਕੀ ਲਿਆਉਂਦਾ ਹੈ। ਅਤੇ ਘਰ ਆਏ, ਮਾਂ ਨੇ ਇੰਨੇ ਹੀ ਕਿਹਾ ਸੀ ਬੇਟਾ ਕਿ ਸਮਾਜ ਬਰਾਦਰੀ ਲੋਕ ਗੱਲਾਂ ਕਰਨ ਲੱਗ ਪਏ ਨੇ, ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ, ਤੂੰ ਟਕੇ ਵੰਡਣਾ, ਤੂੰ ਪੈਸੇ ਵੰਡਣਾ ਸੀ, ਕਦੀ ਨਹੀਂ ਰੋਕਿਆ, ਪਰ ਤੂੰ ਸਿਰ 'ਤੇ ਪੰਡਾਂ ਚੁੱਕਣ ਲੱਗ ਪਿਆ, ਇਹਦੇ ਨਾਲ ਬਦਨਾਮੀ ਹੁੰਦੀ ਹੈ। ਮਾਂ ਨੇ ਜਦੋਂ ਝਿੜਕਿਆ, ਅੱਖਾਂ 'ਚੋਂ ਪਾਣੀ ਲੈ ਕੇ ਇੱਕੋ ਸ਼ਬਦ ਕਿਹਾ ਸੀ, ਮਾਂ ਜਦੋਂ ਕੋਈ ਮੇਰਾ ਨਾਮ ਲੈ ਕੇ ਤੈਨੂੰ ਉਲਾਂਭਾ ਦੇ, ਤੂੰ ਇੱਕੋ ਗੱਲ ਕਹੀ, ਮੇਰੀ ਔਲਾਦ ਵਿੱਚ ਇੱਕ ਕਮਲਾ ਵੀ ਜੰਮ ਪਿਆ ਹੈ। ਬਸ ਤੂੰ ਇਹ ਕਹਿ ਦੇ, ਇੱਕ ਕਮਲਾ ਮੇਰੇ ਘਰ ਜੰਮਿਆ। ਇਹ ਸੰਤ ਰਤਨ ਮਾਲ 'ਚ ਲਿਖਿਆ, ਜਿਹਨੂੰ ਸਮਝ ਕੋਈ ਨਹੀਂ ਉਹ ਸ਼ਦਾਈ ਹੈ। ਪਰ ਸੱਚ ਇਹ ਵੇ, ਬ੍ਰਹਮ ਦ੍ਰਿਸ਼ਟੀ ਵਾਲੇ ਨੂੰ ਲੋਕ ਕਹਿੰਦੇ ਹੀ ਕਮਲਾ ਨੇ, ਜਿਹਨੂੰ ਹਰ ਪਾਸੇ ਦਿਸੇ। ਉਹ ਮੂੰਹ 'ਚ ਪਾਣੀ ਪਾਉਂਦਾ ਹੈ, ਮੈਂ ਬੇਨਤੀ ਕਰਾਂਗਾ, ਨਈਆਂ 'ਤੇ ਬਹਿਰੇ ਕੰਨਾ, ਸਿਰਫ ਇੱਕ ਉਦਾਹਰਨ ਹੈ ਸਿੱਖ, ਉਹਦਾ ਜੀਵਨ ਵੀ ਦੱਸਦਾ ਸਾਰਿਆਂ 'ਚ ਤੂੰ ਹੈ। ਜਦੋਂ ਗੁਰਦੇਵ ਦੇ ਸਾਹਮਣੇ ਸ਼ਿਕਾਇਤ ਕੀਤੀ ਕਿ ਮਹਾਰਾਜ ਅਸੀਂ ਦੁਸ਼ਮਣ ਮਾਰਨੇ ਹਾਂ ਅਤੇ ਕਨਈਆ ਜੀ ਪਾਣੀ ਪਿਲਾ ਕੇ ਦੁਸ਼ਮਣ ਦੀ ਮਦਦ ਕਰਦੇ ਨੇ, ਸਤਿਗੁਰੂ ਨੇ ਕੋਲ ਬੁਲਾਇਆ, ਸੰਗਤ ਦਾ ਇਕੱਠ ਸੀ ਅਤੇ ਹਜ਼ੂਰ ਨੇ ਕਿਹਾ ਕਿ ਇਹ ਦੁਸ਼ਮਣ ਮਾਰ ਰਹੇ ਨੇ, ਅਤੇ ਸਿੰਘਾਂ ਨਾਲ ਹੀ ਉੱਚੀ ਆਵਾਜ਼ 'ਚ ਕਿਹਾ, ਹਾਂ ਅਸੀਂ ਦੁਸ਼ਮਣ ਮਾਰ ਰਹੇ ਹਾਂ, ਇਹ ਦੁਸ਼ਮਣ ਨੂੰ ਪਾਣੀ ਪਿਲਾ ਰਿਹਾ। ਕਹਿਣ ਲੱਗੇ, ਦਾਤਾ ਮਾਰਨ ਮੈਂ ਵੀ ਘਰੋਂ ਚੱਲਿਆ ਵਾਂ, ਇਹ ਤੀਰਾਂ ਤਲਵਾਰਾਂ ਨੇਜ਼ਿਆਂ ਅਤੇ ਗੋਲੀਆਂ ਨਾਲ ਦੁਸ਼ਮਣ ਮਾਰਦੇ ਨੇ, ਮੈਂ ਡਿੱਗੇ ਹੋਏ ਦੇ ਮੂੰਹ 'ਚ ਪਾਣੀ ਪਾ ਕੇ ਦੁਸ਼ਮਣੀ ਦਾ ਬੀਜ ਮਾਰਨਾ ਪਿਆ, ਦੁਸ਼ਮਣੀ ਮਰ ਜਾਏ। ਅਗਲੀ ਗੱਲ ਕਹੀ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ, ਸੱਚੀ ਗੱਲ ਹੈ, ਮੈਂ ਕਿਸੇ ਦੁਸ਼ਮਣ ਨੂੰ ਨਹੀਂ ਪਿਲਾਇਆ। ਕੋਲ ਸਿੱਖਾਂ ਨੇ ਕਿਹਾ, ਝੂਠ ਬੋਲਦੇ ਹੋ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਤੁਹਾਨੂੰ ਰੋਕਿਆ ਵੀ। ਹਜ਼ੂਰ ਕਹਿਣ ਲੱਗੇ, ਭਾਈ ਕਨਈਆ ਸਾਹਿਬ ਜੀ ਨੂੰ ਦੱਸੋ, ਜਵਾਬ ਦਿਓ। ਚਰਨ ਪਕੜ ਕੇ ਕਹਿੰਦੇ ਨੇ, ਸੱਚ ਇਹ ਵੇ, ਹਰ ਆਵਾਜ਼ ਜਦੋਂ ਪਾਣੀ ਮੰਗਦੀ ਹੈ, ਮੈਂ ਤੇਰੇ ਬੁੱਲਾਂ ਨੂੰ ਪਾਣੀ ਲਾਉਂਦਾ, ਮੈਨੂੰ ਦੂਜਾ ਦਿਸਿਆ ਹੀ ਕੋਈ ਨਹੀਂ। ਹਰ ਪਾਸੇ ਤੁਸੀਂ ਖੋ, ਗੱਲ ਸਮਝਿਓ, ਨਚੰਤੀ ਗੋਪੀ ਜੰਨਾ ਨਈਆ 'ਤੇ ਬਹਿਰੇ ਕੰਨਾ, ਨਾਇਕ ਤੋਂ ਬਿਨਾਂ ਕੁਛ ਨਹੀਂ। ਸੱਚ ਇਹ ਵੇ, ਜਦੋਂ ਬ੍ਰਹਮ ਅਵਸਥਾ ਇਸ ਵਿੱਚ ਕੋਈ ਪਹੁੰਚਦਾ, ਫਿਰ ਉਹ ਕਹਿੰਦਾ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਭਾਈ ਨੰਦ ਲਾਲ ਸਾਹਿਬ ਜੀ, ਜੇ ਦਿਲ ਸਿਆਣਾ ਹੋਵੇ ਤਾਂ ਯਾਰ ਦਿਲ ਦੀ ਬੁੱਕਲ ਵਿੱਚ ਹੀ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਜੇ ਅੱਖਾਂ ਵੇਖਣ ਵਾਲੀਆਂ ਹੋਣ ਤਾਂ ਫਿਰ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਜੇ ਵੇਖਣ ਵਾਲੀ ਅੱਖ ਹੋਵੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੈਸਾ ਬੰਦੇ ਨਈਆ 'ਤੇ ਬਹਿਰੇ ਕੰਨਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੈਸਾ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਭਾਈ ਸਾਹਿਬ ਨੇ ਜਿਹੜੇ ਲਫਜ਼ ਕਹੇ ਉਹਨੂੰ ਭਾਈ ਵੀਰ ਸਿੰਘ ਹੁਣਾਂ ਨੇ ਕਾਵਕ ਜਾਮਾ ਦਿੱਤਾ, ਅਤੇ ਨਾਲ ਉਹਨਾਂ ਨੇ ਲਿਖਿਆ ਕਿ ਸਤਿਗੁਰੂ ਭਾਈ ਕਨਈਆ ਸਾਹਿਬ ਕਹਿੰਦੇ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਭਨੀ ਦਿਸ ਆਈ, ਤੂੰ ਤਾਂ ਸਾਰਿਆਂ 'ਚ ਬੋਲ ਰਿਹਾ ਹੈ, ਤੂੰ ਸਭਨੀ ਦਿਸ ਆਈ। ਹੱਸੇ ਮਹਾਰਾਜ ਖਿੜਖਿੜਾ ਕੇ, ਹੱਸੇ ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਖੱਤ ਫੜਾਈ, ਕਹਿਣ ਲੱਗੇ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ, ਤੈਨੂੰ ਮਲਮ ਦੀ ਡੱਬੀ ਦਿੱਤੀ, ਲੋੜ ਪਈ ਇਹਨੂੰ ਵਰਤੀ। ਮੈਂ ਬੇਨਤੀ ਕਰਾਂਗਾ ਕਿ ਨਚੰਤੀ ਗੋਪੀ ਜੰਨਾ ਨਈਆ 'ਤੇ ਬੈਰੇ ਕੰਨਾ। ਅਗਲਾ ਬਚਨੇ ਤਰਕ ਨਾ ਚਾ, ਪਾਠ ਵੱਖਰਾ, ਨੱਚਾ ਇਕੱਠਾ ਨਹੀਂ ਕਰਨਾ, ਤਰਕ ਨਾ ਚਾ ਉਹਦੇ ਕੀਤੇ 'ਤੇ ਤਰਕ ਨਾ ਕਰ। ਗੱਲ ਬੜੇ ਕਮਾਲ ਦੀ, ਚੰਗੇ ਵੀ ਉਹਦੇ ਨੇ, ਮੰਦੇ ਵੀ ਉਹਦੇ ਨੇ, ਸਾਰੇ ਉਹਦੇ ਆਪਣੇ ਨੇ, ਉਹਦੇ ਕੀਤੇ 'ਤੇ ਤਰਕ ਨਾ ਕਰ। ਤਰਕ ਨਾ ਚਾਹ ਭਰਮੀਆਂ ਚਾਹ, ਆਪਣੇ ਅੰਦਰ ਦੇ ਭੁਲੇਖੇ ਚੁੱਕ ਦੇ, ਭਰਮ ਨੂੰ ਦੂਰ ਕਰ। ਸੱਚ ਇਹ ਵੇ, ਏਦੂ ਵੱਡਾ ਅਦਵੈਤ ਮਤ ਕੌਣ ਹੋਵੇਗਾ। ਅਦਵੈਤ ਦਾ ਅਰਥ ਜਿੱਥੇ ਦਵੈਸ਼ ਨੇ। ਤਰਕ ਨਾ ਚਾਹ ਭਰਮੀਆਂ ਚਾਹ, ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਕੇਸ਼ਵਾ ਦਰ 'ਤੇ ਸੋਹਣੇ ਕੇਸ਼ਾਂ ਵਾਲਾ ਪ੍ਰਭੂ, ਬਚਾਉਣੀ ਦਾ ਅਰਥ ਹੈ ਬਚਨ। ਅਈਏ ਮਈਏ ਦੋ ਸ਼ਬਦ ਨੇ, ਇਸਤਰੀ ਅਤੇ ਮਰਦ, ਮੇਲ ਅਤੇ ਫੀਮੇਲ। ਭਗਤ ਨਾਮਦੇਵ ਕਹਿੰਦੇ ਨੇ ਜਦੋਂ ਕੋਈ ਬੋਲਦਾ ਸੱਚ, ਇਵੇਂ ਮੇਰੇ ਸੋਹਣਾ ਕੇਸ਼ਾਂ ਵਾਲਾ ਪ੍ਰਭੂ ਬੋਲ ਰਿਹਾ, ਇਸਤਰੀ ਦੀ ਆਵਾਜ਼ ਵਿੱਚ ਵੀ ਹੋਵੇ ਅਤੇ ਮਰਦ ਦੀ ਆਵਾਜ਼ ਵਿੱਚ ਵੀ ਹੋਵੇ, ਇੱਕ ਰਸ ਬੋਲ ਰਿਹਾ। ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ, ਸਾਰੀਆਂ ਥਾਵਾਂ 'ਤੇ ਉਹ, ਕਿਹੜੀ ਥਾਂ ਜਿੱਥੇ ਉਹਦੀ ਆਵਾਜ਼ ਨਹੀਂ। ਕਈ ਵਾਰੀ ਸੱਚੀ ਗੱਲ ਜੇ ਨਾ ਪੱਧਰ ਨੀਵਾਂ ਨਾ, ਅਵਸਥਾ ਨੀਵੀਆਂ ਨੇ ਨਾ, ਜਦੋਂ ਗਲੀ 'ਚ ਤੁਰੀਏ ਆ ਤੇਰਾ ਘਰ ਆ ਮੇਰਾ ਘਰ ਆ ਤੇਰਾ ਵਿਹੜਾ ਅਤੇ ਮੇਰਾ ਵਿਹੜਾ, ਅਤੇ ਜਦੋਂ ਬੰਦਾ ਜਹਾਜ਼ 'ਤੇ ਤੁਰਦਾ ਨਾ ਉੱਡਦਾ, ਉਦੋਂ ਸਾਰਾ ਸ਼ਹਿਰ ਨਿੱਕੀ ਜਿਹੀ ਡੱਬੀ ਬਣ ਜਾਂਦਾ। ਗਲੀ ਵਿੱਚ ਸਰਹੱਦਾਂ ਨੇ ਮੇਰਾ ਅਤੇ ਤੇਰਾ, ਉੱਡਦਿਆਂ ਤਾਂ ਨਿੱਕਾ ਜਿਹਾ, ਅਤੇ ਜੇ ਜਿਹੜਾ ਬੰਦਾ ਚੰਨ 'ਤੇ ਪਹੁੰਚ ਜਾਂਦਾ ਉਹ ਪਹੁੰਚ ਕੇ ਕਹਿੰਦਾ ਸੱਚੀ ਗੱਲ ਦੇ ਧਰਤੀ ਨਿੱਕਾ ਜਿਹਾ ਬਿੰਦੂ ਦਿਸਦਾ, ਹੋਰ ਤਾਂ ਕੋਈ ਦਿਸਦਾ ਹੀ ਕੋਈ ਨਹੀਂ ਪਿਆ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਭਾਈ ਕਿ ਸਾਰਿਆਂ ਵਿੱਚ ਉਹ ਇਕੱਲੇ ਮਰਦ ਅਤੇ ਇਸਤਰੀ ਨਹੀਂ। ਗੁਰੂ ਰਾਮਦਾਸ ਤਾਂ ਇਹ ਕਹਿੰਦੇ ਨੇ ਚਿੜੀ ਚਹਿਕਦੀ ਹੈ, ਮੱਛੀ ਪਾਣੀ ਵਿੱਚ ਰਹਿੰਦੀ ਹੈ, ਮਿਰਗ ਜੰਗਲ ਵਿੱਚ ਰਹਿੰਦਾ, ਸੱਚ ਇਵੇਂ ਮੇਰੇ ਰੱਬ ਤੋਂ ਬਿਨਾਂ ਤਾਂ ਬੋਲਦਾ ਹੀ ਕੋਈ ਨਹੀਂ ਪਿਆ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪ ਦਿਖਾਏ ਨਹੀਂ। ਹੋਰ ਚਿੜੀ ਚੌਕੀ ਪਉ ਫੁੱਟੀ, ਵਗਨ ਬਹੁਤ ਤਰੰਗ, ਚਿੜੀਆਂ 'ਚ ਵੀ ਉਹ ਬੋਲਦਾ ਹੈ। ਬਾਬਾ ਫਰੀਦ ਨੇ ਕਿਹਾ ਖਾਉ ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਮਹਾਰਾਜ ਕਹਿੰਦੇ ਨੇ ਕੇਸ਼ਵਾ ਬਚਾਉਣੀ ਈਏ ਮਈਏ ਏਕ ਆਨ ਜੀਓ। ਅਗਲੀ ਫਿਰ ਆਪਣੀ ਬੇਨਤੀ ਕੀਤੀ, ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਥੋੜ੍ਹਾ ਜਿਹਾ ਟੇਕ ਕੇ ਮੈਂ ਮਿੰਟ ਤੁਹਾਡੇ ਦੋ ਤੇ ਨਹੀਂ ਵੱਧ ਲਾਂਗਾ, ਜ਼ਿਆਦਾ ਨਹੀਂ। ਬੇਨਤੀ ਸੁਣਿਓ ਇਹਦੇ ਅਰਥ, ਦਾਸ ਨੇ ਇੱਕ ਵਾਰ ਕੀਤੇ ਵੀ ਸਨ, ਇਹ ਵੀ ਮੈਂ ਥੋੜ੍ਹੇ ਜਿਹੇ ਟੀਕਾਕਾਰੀ ਤੋਂ ਹਟ ਕੇ ਅਰਥ ਕਰਨ ਦਾ ਯਤਨ ਕੀਤਾ। ਪਿੰਦੀ ਉਬਕਲੇ ਸੰਸਾਰਾ, ਖੂਹ ਦੀਆਂ ਟਿੰਡਾਂ ਪਾਣੀ ਨਾਲ ਭਰਦੀਆਂ ਨੇ ਨਾ, ਖਾਲੀ ਹੁੰਦੀਆਂ ਨੇ ਵਾਪਸ ਫਿਰ ਚਲੀਆਂ ਜਾਂਦੀਆਂ ਨੇ, ਦੁਬਾਰਾ ਫਿਰ ਭਰ ਕੇ ਵਾਪਸ ਆ ਜਾਂਦੀਆਂ ਨੇ। ਕਹਿੰਦੇ ਨੇ ਪ੍ਰਭੂ ਆ ਟਿੰਡ ਭਰ ਕੇ ਸਵਾਸਾਂ ਦੀ ਆਈ ਏ, ਖਾਲੀ ਹੋ ਗਈ ਦੁਬਾਰਾ ਫਿਰ ਤੁਰ ਪੈਣੀ। ਫਰਕ ਇੰਨਾ ਕਿ ਖੂਹ ਦੀਆਂ ਟਿੰਡਾਂ ਉਹੀ ਰਹਿੰਦੀਆਂ ਨੇ, ਪਾਣੀ ਬਦਲੀ ਜਾ ਰਿਹਾ, ਪਰ ਮਾਲਕਾ ਇੱਥੇ ਸਵਾਸ ਵੀ ਬਦਲ ਜਾਂਦੇ ਨੇ ਅਤੇ ਟਿੰਡ ਵੀ ਬਦਲ ਜਾਂਦੀ, ਆਤਮਾ ਉਹੀ। ਪਿੰਦੀ ਉਬਕਲੇ ਸੰਸਾਰਾ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਟੁੱਬੀਆਂ ਮਾਰਦੇ, ਡੁੱਬਦੇ ਡੁੱਬਦੇ ਡੁਬਾਉਂਦੇ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੇਰੇ ਦਰ 'ਤੇ ਆ ਗਏ ਹਾਂ। ਹੁਣ ਜਦੋਂ ਦਰ 'ਤੇ ਆਏ ਉਦੋਂ ਇੱਕ ਆਵਾਜ਼ ਦਿੱਤੀ, ਅਤੇ ਦੇਖੋ ਉਹ ਸੈਂਟੈਂਸ ਪੂਰਾ ਹੈ, ਪਾਠ ਜਿੰਨਾ ਕੀਤਾ ਦੋ ਦੋ ਡੰਡੀਆਂ 'ਚ ਵਾਕ ਪੂਰੇ ਨੇ। ਭਰਮ ਭਰਮ ਆਏ ਤੁਮ ਚੇ ਦੁਆਰਾ ਤੂੰ ਕੁੰਨ ਰੇ, ਦੇਖੋ ਇੱਥੇ ਵਾਕ ਖਤਮ ਹੈ, ਸੈਂਟੈਂਸ ਮੁਕੰਮਲ ਹੈ। ਤੂੰ ਕੁੰਨ ਰੇ, ਤੂੰ ਕੌਣ ਹੈ, ਅਤੇ ਅੱਗੇ ਹੈ ਮੈਂ ਜੀ, ਇੱਥੇ ਵੀ ਸੈਂਟੈਂਸ ਪੱਕਾ, ਦੇਖੋ ਧਿਆਨ ਨਾਲ ਸੁਣਿਓ, ਨਾਮਾ ਇਕੱਠਾ ਨਹੀਂ, ਨਾਮਾ ਦੋ ਡੰਡੀਆਂ 'ਚ ਵੱਖਰਾ ਲਿਖਿਆ। ਤੂੰ ਕੁੰਨ ਰੇ, ਤੂੰ ਕੌਣ ਹੈ, ਟੀਕਾਕਾਰ ਲਿਖਦੇ ਨੇ ਮੈਂ ਜੀ ਮੈਂ ਜੀ ਮੈਂ, ਅੱਗੇ ਹੈ ਨਾਮਾ ਨਾਮਦੇਵ। ਮੇਰੇ ਮਨ 'ਚ ਇੱਕ ਆਇਆ, ਦੇਖੋ ਇਹ ਨਹੀਂ ਵੀ ਮੈਂ ਕੋਈ ਆਪਣੇ ਕੋਲੋਂ ਨਵੀਂ ਵਿਚਾਰ ਦੇਣ ਲੱਗਾ, ਜੇ ਮੈਂ ਜੀ ਨਾਮਾ ਇਕੱਠਾ ਬੋਲ ਹੁੰਦਾ ਤਾਂ ਸੈਂਟੈਂਸ ਇੱਕ ਹੋਣਾ ਚਾਹੀਦਾ ਸੀ, ਨਾਮਾ ਵੱਖਰਾ ਕਿਉਂ? ਮੈਂ ਜੀ ਦੋ ਡੰਡੀਆਂ 'ਚ ਬੰਦ, ਜਿਹੜੇ ਗੁਰਮੁਖੀ ਦਾ ਜਾਣਦੇ ਨੇ, ਅਤੇ ਨਾਮਾ ਵੱਖਰਾ ਵਾਕ ਹੈ। ਇਹਦੇ ਅਰਥ ਇਉਂ ਨਾ ਕੀਤੇ ਜਾਣ ਕਿ ਮੰਨ ਲਓ ਇੱਕ ਬੱਚਾ ਘਰ 'ਚ ਪ੍ਰਵੇਸ਼ ਕਰਦਾ, ਦਰਵਾਜ਼ਾ ਖੜਕਾਉਂਦਾ, ਅੰਦਰ ਲੰਘਦਾ ਅਤੇ ਬੈਠਾ ਅੰਦਰ ਬਜ਼ੁਰਗ ਪੁੱਛਦਾ ਭਾਈ ਕੌਣ ਹੈ ਬਾਹਰ, ਅਤੇ ਨਿਆਣਾ ਆਪਣਾ ਨਾਂ ਦੱਸਣ ਦੀ ਥਾਂ ਕਹਿੰਦਾ ਬਾਪੂ ਜੀ ਮੈਂ, ਅਤੇ ਬਜ਼ੁਰਗ ਨੂੰ ਆਵਾਜ਼ ਦੀ ਪਹਿਚਾਣ ਹੁੰਦੀ ਹੈ ਕਿ ਫਲਾਣਾ ਹੈ, ਅਤੇ ਅੱਗੋਂ ਉੱਤਰ ਦਿੰਦਾ ਹਾਂ ਜੀ ਮੈਂ ਹੀ। ਜੇ ਮੈਨੂੰ ਇੰਝ ਲੱਗਦਾ ਕਿ ਰੱਬ ਉਹਦੀ ਆਵਾਜ਼ ਨੂੰ ਪਹਿਲਾਂ ਹੀ ਸਮਝਦੇ ਨੇ, ਤੂੰ ਕੁੰਨ ਰੇ ਤੂੰ ਕੌਣ ਹੈ, ਅਤੇ ਅੱਗੋਂ ਨਾਮਦੇਵ ਕਹਿੰਦੇ ਨੇ ਮੈਂ ਜੀ ਮੈਂ ਹਾਂ ਮੈਂ, ਅਤੇ ਪਰਮਾਤਮਾ ਕਹਿੰਦੇ ਨੇ ਨਾਮਾ ਨਾਮਦੇਵ, ਕਹਿਣ ਲੱਗੇ ਹੋ ਜੀ ਹਾਂ ਮੈਂ ਹੀ ਹਾਂ। ਦੇਖੋ ਇਹਦੇ ਅਰਥ ਥੋੜ੍ਹੇ ਜਿਹੇ ਧਿਆਨ ਨਾਲ ਜਾਇਓ, ਕਿਉਂਕਿ ਭਗਤ ਸੰਗ ਪ੍ਰਭ ਗੋਸ਼ਟ ਕਰਤ, ਰੱਬ ਆਪਣੇ ਭਗਤਾਂ ਨਾਲ ਸੈਮੀਨਾਰ ਕਰਦਾ। ਸਿੱਧੀ ਗੱਲ ਅੱਜ ਦੇ ਪੜ੍ਹਿਆਂ ਲਿਖਿਆਂ ਦੇ ਸ਼ਬਦ ਕਹਿ ਲਈ, ਸੱਚ ਇਹਵੇ ਇਕੱਲਾ ਗੱਲ ਹੀ ਨਹੀਂ ਕਰਦਾ। ਭਗਤ ਨਾਮਦੇਵ ਕਹਿੰਦੇ ਨੇ ਮੈਨੂੰ ਵੇਖ ਕੇ ਤਾਂ ਹੱਸਦਾ ਹੀ ਬੜਾ ਸੀ, ਇੱਕ ਭਗਤ ਮੇਰੇ ਹਿਰਦੇ ਵਸੈ ਨਾਮੇ ਦੇਖ ਨਾਰਾਇਣ ਹੱਸੈ। ਕਹਿੰਦੇ ਮੈਨੂੰ ਵੇਖ ਕੇ ਬੜਾ ਹੱਸਦਾ, ਜਿਵੇਂ ਬੱਚਾ ਕੋਈ ਖੇਡ ਕਰੇ ਅਤੇ ਮਾਂ ਖਿੜਕੜਾ ਕੇ ਹੱਸਦੀ ਏ, ਤੂੰ ਕੁਨਰੇ ਤੂੰ ਕੌਣ ਕਹਿ, ਮੈਂ ਜੀ ਮੈਂ ਹਾਂ ਜੀ। ਅਤੇ ਪ੍ਰਭੂ ਕਹਿੰਦੇ ਨਾਮਾ ਨਾਮਦੇਵ, ਕਹਿਣ ਲੱਗੇ ਹੋ ਜੀ ਹਾਂ ਮੈਂ ਹੀ ਹਾਂ ਜੀ। ਕਹਿਣ ਲੱਗੇ ਆਲਾ ਤੇ ਨਿਵਾਰਨਾ ਜਮ ਕਾਰਨਾ, ਸੰਸਾਰ ਦੇ ਦੁੱਖਾਂ ਤੋਂ ਅਤੇ ਜਮਾਂ ਦੇ ਭੈ ਤੋਂ ਮੁਕਤ ਕਰਨ ਵਾਲਿਆ ਮੈਂ ਨਾਮਦੇਵ ਹੀ ਹਾਂ, ਮੈਂ ਬੇਨਤੀ ਕਰਾਂਗਾ। ਇਹ ਜੋ ਸ਼ਬਦ ਅੱਜ ਵਾਕ ਰੂਪ ਆਇਆ ਹੈ, ਇੱਕ ਤਾਂ ਇਹ ਸ਼ਬਦ ਦੱਸ ਰਿਹਾ ਹੈ ਕਿ ਸਭ ਕੁਝ ਦਾ ਸਿਰਜਣਹਾਰਾ ਕੇਵਲ ਪਰਮਾਤਮਾ ਹੈ, ਸਭ ਕੁਝ ਉਹਨੇ ਰਚਿਆ। ਦੂਜੀ ਗੱਲ, ਕੀ ਚੰਗੇ ਅਤੇ ਕੀ ਮੰਦੇ ਬਣਾਏ ਤਾਂ ਉਹਦੀ ਨੇ ਨਾ, ਸਭ ਨੂੰ ਉਹੀ ਪਾਲਦਾ ਪਿਆ ਹੈ, ਸਭ ਨੂੰ ਰਿਜ਼ਕੋ ਦਿੰਦਾ ਹੈ। ਪਟਨਾ ਸਾਹਿਬ ਇੱਕ ਬੇਨਤੀ ਕੀਤੀ ਸੀ, ਉਹ ਇੰਨਾ ਕੁ ਕਿਰਪਾਲੂ ਹੈ ਕਿ ਜਿਹੜੇ ਉਹਦੇ ਵਿਰੋਧ ਵਿੱਚ ਬੋਲਦੇ ਨੇ ਰਿਜ਼ਕ ਅਤੇ ਮਕਾਨ ਉਹਨਾਂ ਨੂੰ ਵੀ ਦੇਈ ਜਾਂਦਾ, ਕਿਉਂਕਿ ਉਹਦੇ ਸੁਭਾਅ 'ਚ ਦਵੈਸ਼ ਨਹੀਂ। ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਗੁਨਾਹ ਦੇਖਦਾ ਪਰ ਦੇਤ ਨਹਾਰ ਹੈ, ਉਹ ਇੰਨਾ ਦਿਆਲੂ ਹੈ ਕਿ ਔਗਣ ਕੋ ਨਾ ਚਿਤਾਰਦਾ, ਗੱਲ ਛੇਤੀ ਲਾਇਕ, ਉਹ ਔਗਣ ਕੋਈ ਨਹੀਂ ਚਿਤਾਰਦਾ। ਆਓ ਸਾਧ ਸੰਗਤ, ਭਗਤ ਨਾਮਦੇਵ ਇਸ ਅਵਸਥਾ ਨੂੰ ਨਾਮ ਰਾਖੀ, ਉਹਨਾਂ ਨੂੰ ਪੁੱਛੀਏ ਤੁਸੀਂ ਕਿਵੇਂ ਜਾਣਿਆ, ਕਹਿਣ ਲੱਗੇ ਨਾਮ ਦੇ ਸਿਮਰਨ ਕਰ ਜਾਣਾ, ਉਸ ਮਾਲਕ ਦਾ ਸਿਮਰਨ ਕੀਤਾ, ਇਹਦੀ ਸਮਝ ਪਈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਬੱਚਿਆਂ ਦੇ ਨਾਮ 'ਤੇ, ਸਤਿਗੁਰੂ ਦੇ ਲਾਲਾਂ ਦੇ ਨਾਮ 'ਤੇ ਅਸਥਾਨ ਹੈ, ਅਤੇ ਸੰਗਤ ਦੀ ਆਸਥਾ ਵੀ ਮੈਨੂੰ ਦੱਸਿਆ ਗਿਆ ਇਸ ਅਸਥਾਨ 'ਤੇ ਬਹੁਤ ਹੈ। ਇਹਦਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਖੂਨ ਨੂੰ ਆਪਾਂ ਪਿਆਰ ਕਰਨੇ ਹਾਂ। ਬਸ ਮੈਂ ਇੱਕੋ ਬੇਨਤੀ ਕਰਕੇ ਸਮਾਪਤੀ ਕਰਨੀ ਹੈ। ਵੈਸੇ ਤਾਂ ਸਾਰੀ ਮਾਲਕ ਦੀ ਕਿਰਪਾ ਵਾਲੇ ਲੱਗਦੇ ਆ ਸ਼ਾਬਦ ਸੂਰਤ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਸਾਡੇ ਤੋਂ ਲਾਲ ਵਾਰੇ, ਇਹ ਮੈਂ ਸਰਹੰਦ ਵੀ ਬੇਨਤੀ ਕੀਤੀ ਸੀ ਗੁਰਮੁਖੋ, ਕਿ ਬਾਬਾ ਜ਼ੋਰਾਵਰ ਸਿੰਘ ਜੀ ਉਹਨਾਂ ਦੀ ਸ਼ਹਾਦਤ ਪਹਿਲਾਂ ਹੋ ਗਈ ਸੀ, ਜਦੋਂ ਛੁਰੀ ਚੱਲੀ ਹੈ ਉਹਨਾਂ ਨੂੰ ਕੋਇਆ ਗਿਆ, ਨੀਆਂ 'ਚ ਖਿਲਾਰਿਆ ਕੋਇਆ, ਫਿਰ ਉਹਨਾਂ ਦੇ ਪ੍ਰਾਣ ਪਹਿਲਾਂ ਨਿਕਲੇ ਸਨ। ਧੰਨ ਧੰਨ ਬਾਬਾ ਫਤਿਹ ਸਿੰਘ ਦੇ, ਖੂਨ ਵਗਦਾ ਰਿਹਾ ਸੀ ਗਲੇ 'ਚੋਂ, ਨਾੜਾਂ ਕੱਟੀਆਂ ਹੋਈਆਂ ਸਨ, ਪਰ ਪ੍ਰਾਣ ਨਿਕਲਦਿਆਂ 12.5 ਮਿੰਟ ਲੱਗੇ ਸਨ, ਅੱਧੀ ਘੜੀ ਲੱਗੀ ਸੀ। ਜ਼ੋਰਾਵਰ ਸਿੰਘ ਜੀ ਦੇ ਫਰਾਣ ਖੰਡੇ ਕੇ ਸਾਥ ਬੇਗ ਛੁੱਟ ਗਏ, ਫਤਿਹ ਸਿੰਘ ਜੀ ਆਧ ਘੜੀ ਚਰਨ ਮਾਰਤੇ ਬਹਿ, ਇਹਦਾ ਮਤਲਬ 12.5 ਮਿੰਟ। ਗੁਰੂ ਗੋਬਿੰਦ ਸਿੰਘ ਮਹਾਰਾਜ, ਸੱਚੀ ਗੱਲ, ਕਦੀ ਉਦਾਸੀਨਤਾ ਨਹੀਂ ਉਹਨਾਂ ਕੋਲ ਆਈ, ਹਰ ਵਕਤ ਖੇੜਿਆਂ 'ਚ ਰਹੇ, ਸੱਥਰਾਂ 'ਤੇ ਬੈਠਾ ਵੀ ਖੇੜਿਆਂ 'ਚ ਰਿਹਾ। ਪਿਆਰਿਓ, ਬਸ ਇੱਕ ਗੱਲ ਚੇਤੇ ਰੱਖਿਓ, ਜਿੱਦਣ ਬਜ਼ੁਰਗ ਆਪਣੇ ਪੋਤੇ ਦੀ ਉਂਗਲ ਪਕੜ, ਅਸ ਇਹ ਲਾਲਾਂ ਦੇ ਅਸਥਾਨ 'ਤੇ ਮੱਥਾ ਟੇਕੇ, ਸਰਹੰਦ ਮੱਥਾ ਟੇਕੇ, ਸਤਿਗੁਰੂ ਇੱਕ ਗੱਲ ਜ਼ਰੂਰ ਕਹਿਣਗੇ ਕਿ ਮੈਂ ਤੇਰੇ ਬੱਚਿਆਂ ਵਿੱਚੋਂ ਆਪਣਾ ਫਤਿਹ ਸਿੰਘ ਅਤੇ ਜ਼ੋਰਾਵਰ ਦੇਖਣਾ ਚਾਹੁੰਦਾ, ਅਤੇ ਜ਼ੋਰਾਵਰ ਸਿੰਘ ਦੇ ਸੀਸ 'ਤੇ ਦਸਤਾਰ ਦੇ ਉੱਤੇ ਜੋੜਾ ਹੈ, ਉਹ ਸ਼ਾਬਦ ਸੂਰਤ ਨੇ, ਅੰਮ੍ਰਿਤਧਾਰੀ ਨੇ। ਬੇਨਤੀ ਕਰਾਂਗਾ ਬੀਬੀਓ ਭੈਣੋ, ਦੇਖੋ ਇਹ ਕੇਸ ਗੁਰੂ ਦੀ ਮੋਹਰ 'ਚ। ਮੈਂ ਵੈਸੇ ਕਦੀ ਕਿਸੇ ਫੈਸ਼ਨ 'ਤੇ ਜਾਂ ਆਮ ਤੌਰ 'ਤੇ ਬੋਲਿਆ ਨਹੀਂ, ਪਰ ਮੈਂ ਇੱਕ ਬੇਨਤੀ ਕਰਾਂਗਾ, ਇਸ ਅਸਥਾਨ 'ਤੇ ਮੱਥਾ ਟੇਕ ਦਿਓ ਮੇਰੀ ਉਹ ਭੈਣੋ ਮਤਾਵੋ, ਮੇਰੇ ਬੱਚਿਆਂ ਵਰਗੀ ਉਹ ਧੀਓ, ਇਹ ਗੱਲ ਚੇਤੇ ਰੱਖਿਓ। ਇਹ ਲਾਲ ਉਹ ਨੇ ਜਿਨ੍ਹਾਂ ਨੇ ਸਿੱਖੀ ਨਹੀਂ ਦਿੱਤੀ, ਆਪਣੇ ਪ੍ਰਾਣ ਦੇ ਦਿੱਤੇ। ਸਾਬਤ ਸੂਰਤ ਜੋ ਗੁਰੂ ਨੇ ਦਿੱਤਾ ਹੈ, ਉਹ ਅੰਮ੍ਰਿਤ ਦੀ ਦਾਤ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੀਏ, ਸ਼ਬਦ ਦਾ ਅਭਿਆਸ ਕਰੀਏ, ਅਤੇ ਸੱਚ ਏਵੇ ਬਾਬਾ ਫਤਿਹ ਸਿੰਘ ਦਾ ਉਹ ਬਚਨ ਜੋ ਨੀਹਾਂ 'ਚ ਖਲੋਂਦਿਆਂ ਕਿਹਾ, ਉਹ ਸੱਚ ਹੋਇਆ। ਕਹਿਣ ਲੱਗੇ ਜਿਸ ਥਾਂ 'ਤੇ ਅਸੀਂ ਸਿਰ ਦਿੱਤੇ ਨੇ, ਇਸ ਥਾਂ 'ਤੇ ਖਾਲਸੀ ਨਿਸ਼ਾਨ ਝੁੱਲੇਗਾ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖਮ ਖੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚੱਲੇ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖਤ ਅਬ ਕੌਮ ਪਾਏਗੀ, ਦੁਨੀਆਂ ਮੇਂ ਜ਼ਾਲਮੋ ਕਾ ਨਿਸ਼ਾਂ ਤੱਕ ਮਿਟਾਏਗੀ। ਅਤੇ ਜਿਸ ਦਿਨ ਬਾਬਾ ਫਤਿਹ ਸਿੰਘ ਜੀ ਦੇ ਸ਼ਹਾਦਤ ਵਾਲੇ ਥਾਂ 'ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਨਿਸ਼ਾਨ ਗੱਡਿਆ, ਉਸ ਸਰਹੰਦ ਸ਼ਹਿਰ ਤੋਂ ਜਿੱਥੇ ਸ਼ਹੀਦ ਕੀਤਾ ਗਿਆ, ਉੱਥੇ ਨਾਮ ਫਤਿਹਗੜ੍ਹ ਸਾਹਿਬ ਬਣ ਗਿਆ। ਉਹ ਬਾਬਾ ਫਤਿਹ ਸਿੰਘ ਉਹਨਾਂ ਦੀ ਯਾਦ ਵਿੱਚ ਨਾਮ ਹੈ। ਸਤਿਗੁਰੂ ਕਿਰਪਾ ਕਰੇ, ਮੈਂ ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਸ਼ਬਦ ਮੈਂ ਅੱਜ ਚੁਣ ਲਿਆ ਸੀ ਜੋ ਹੁਕਮ ਰੂਪ ਆਇਆ ਹੈ, ਇਹਦੀ ਵਿਚਾਰ ਕਰਦਿਆਂ ਕੋਈ ਲਫਜ਼ ਤਲਫਜ਼ ਕੋਈ ਸ਼ਬਦ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚੀ ਹੋਵੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।